ਸ਼ਾਦ ਰਹੂ ਕੁਰਬਾਨੀ ਤੇਰੀ ਜੋਧਿਆ ਪੰਜ ਵਡਸ਼ੇਰਾ ਇਸ ਢਾਡੀ ਵਾਰ ਦੇ ਨਾਲ ਆਪ ਜੀ ਨੇ ਸਾਂਝ ਪਾਈ ਹੈ ਤੇ ਹਰੇਕ ਹਫ਼ਤੇ ਦੀ ਤਰ੍ਹਾਂ ਅੱਜ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਉਸ ਵਾਹਿਗੁਰੂ ਅਕਾਲ ਪੁਰਖ ਦੀ ਮਿਹਰ ਦੇ ਸਦਕਾ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਜੀ ਜਿੰਨੇ ਗੁਰਮਾਈ ਭਾਈ ਸਾਡੇ ਨਾਲ ਜੁੜ ਬੈਠੇ ਹੋ 104.6 ਦੇ ਮਾਧਿਅਮ ਦੇ ਨਾਲ ਸਾਂਝ ਪਾਈ ਹੈ ਸਾਰੇ ਹੀ ਰਸਨਾਂ ਨੂੰ ਕਰੋ ਪਵਿੱਤਰ ਗੁਰਾਂ ਵੱਲੋਂ ਦਿੱਤੀ ਹੋਈ ਗੁਰਫਤਿਹ ਨੂੰ ਕਰੋ ਪ੍ਰਵਾਨ ਲਵਾਓ ਆਪਣੀ ਤੇ ਸਾਡੀ ਹਾਜ਼ਰੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਅੱਜ ਦਾ ਪ੍ਰੋਗਰਾਮ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਗੁਰੂ ਹਰਕਿਸ਼ਨ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਮਨਾਇਆ ਗਿਆ ਉਹਨੂੰ ਮੁੱਖ ਰੱਖਦੇ ਇਹ ਅੱਜ ਦਾ ਪ੍ਰੋਗਰਾਮ ਅਸੀਂ ਜਿਹੜਾ ਭਾਵੇਂ ਕਿ ਕੇਂਦਰਿਤ ਰੱਖਾਂਗੇ ਗੁਰੂ ਹਰਕਿਸ਼ਨ ਸਾਹਿਬ ਜੀ ਦੇ ਜਿਹੜਾ ਪ੍ਰਕਾਸ਼ ਪੁਰਬ ਨੂੰ ਹੈ ਜਿਹੜਾ ਕਿ 23 ਜੁਲਾਈ ਕੱਲ ਨੂੰ ਸੀ ਤੇ ਪਰ ਜਿਹੜੀ ਕੋਸ਼ਿਸ਼ ਕਰਾਂਗੇ ਜਿਹੜੀ ਉਸ ਦੇ ਵਿੱਚੋਂ ਵਿਚਾਰ ਕਰਨ ਦੀ ਜਿਸ ਕਿਉਂਕਿ ਜਿਹੜੀਆਂ ਇਹ ਸਾਡਾ ਇਤਿਹਾਸ ਗੁਰ ਇਤਿਹਾਸ ਜਾਂ ਸਾਖੀਆਂ ਜਿਨ੍ਹਾਂ ਤੋਂ ਅਸੀਂ ਸਿੱਖਿਆ ਲੈਣੀ ਸੇਧ ਲੈਣੀ ਇਹਨਾਂ ਨੂੰ ਹਮੇਸ਼ਾ ਹੀ ਵਿਚਾਰਨਾ ਪਵੇਗਾ ਜੇ ਅਸੀਂ ਆਪਣੀ ਗੱਲ ਕਰਾਂਗੇ ਸਿੱਖ ਕੌਮ ਦੀ ਹਰ ਇੱਕ ਕਹਿ ਲਈਏ ਕਿ ਇਸ ਦੁਨੀਆਂ ਦੇ ਵਿੱਚ ਵਿਚਰਦਿਆਂ ਹਰ ਇੱਕ ਤਰ੍ਹਾਂ ਦੇ ਇਨਸਾਨ ਨੂੰ ਈਵਨ ਕਿ ਜਿਹੜੇ ਜਾਨਵਰ ਨੇ ਉਹਨਾਂ ਨੂੰ ਵੀ ਇੱਕ ਅਲੱਗ ਕਿਸਮ ਦੇ ਇੱਕ ਗੁਣ ਦਿੱਤੇ ਹੁੰਦੇ ਨੇ ਕੁਦਰਤ ਵੱਲੋਂ ਜਿਨ੍ਹਾਂ ਦੇ ਚੱਲਦਿਆਂ ਉਹ ਜਿਉਂਦੇ ਰਹਿ ਸਕਦੇ ਨੇ ਤੇ ਉਹਨਾਂ ਗੁਣਾਂ ਨੂੰ ਸਾਂਭਣਾ ਉਹਨਾਂ ਆਪਣੀਆਂ ਸ਼ਕਤੀਆਂ ਨੂੰ ਸਾਂਭਣਾ ਬੜਾ ਜ਼ਰੂਰੀ ਹੁੰਦਾ ਏ ਤੇ ਸਿੱਖ ਕੌਮ ਦੀ ਜਿਹੜੀ ਸ਼ਕਤੀ ਹੈ ਸਿੱਖ ਕੌਮ ਦੀ ਜਿਹੜੀ ਤਾਕਤ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਛੁਪੀ ਹੋਈ ਹੈ ਤੇ ਜਿਹੜਾ ਸਾਡਾ ਇਤਿਹਾਸ ਹੈ ਉਸ ਨੂੰ ਗੁਰਬਾਣੀ ਦੇ ਪੱਖ ਤੋਂ ਵਿਚਾਰਨਾ ਬਹੁਤ ਜ਼ਰੂਰੀ ਹੋ ਜਾਂਦਾ ਏ ਤੇ ਜਿਹੜੀਆਂ ਸਾਖੀਆਂ ਜੁੜ ਗਈਆਂ ਜਾਂ ਜੋੜ ਦਿੱਤੀਆਂ ਗਈਆਂ ਜਾਂ ਉਹਨਾਂ ਨੂੰ ਉਸ ਤਰੀਕੇ ਨਾਲ ਦੱਸਿਆ ਗਿਆ ਉਹਨਾਂ ਸਾਰਿਆਂ ਨੂੰ ਵੀ ਜਿਹੜਾ ਗੁਰਬਾਣੀ ਦੇ ਉੱਤੇ ਜਿਹੜਾ ਰੱਖ ਕੇ ਮਾਪਣਾ ਬੜਾ ਜ਼ਰੂਰੀ ਹੋ ਜਾਂਦਾ ਹੈ ਜਦੋਂ ਗੁਰੂ ਹਰਕਿਸ਼ਨ ਸਾਹਿਬ ਜੀ ਦੇ ਆਪਾਂ ਇਤਿਹਾਸ ਨੂੰ ਪੜ੍ਹਦੇ ਹਾਂ ਤਾਂ ਬਹੁਤਾ ਹੁਣ ਤੱਕ ਜਿਹੜੀਆਂ ਨੇ ਸਾਨੂੰ ਸਾਖੀਆਂ ਦੇ ਵਿੱਚ ਹੀ ਮਤਲਬ ਇੱਕ ਤਰ੍ਹਾਂ ਦੇ ਨਾਲ ਚਮਤਕਾਰੀ ਸਾਖੀਆਂ ਦੇ ਵਿੱਚ ਚਮਤਕਾਰੀ ਗੱਲਾਂ ਦੇ ਵਿੱਚ ਹੀ ਉਲਝਾ ਕੇ ਜਿਹੜਾ ਤੱਤ ਸੀ ਉੱਥੇ ਤੱਕ ਪਹੁੰਚਣ ਤੋਂ ਸਾਨੂੰ ਰੋਕ ਦਿੱਤਾ ਗਿਆ ਸਿੱਖ ਕੌਮ ਨੂੰ ਪਾਸੇ ਕਰ ਦਿੱਤਾ ਗਿਆ ਉਸ ਸੱਚੀ ਗੱਲ ਤੋਂ ਸੱਚੀ ਜਿਹੜੀ ਤੱਤ ਸਾਰ ਸੀ ਜਿਹੜਾ ਜ਼ਿੰਦਗੀ ਦਾ ਸਾਡੇ ਗੁਰੂ ਸਾਹਿਬਾਨਾਂ ਦਾ ਸਾਡੇ ਜਿਹੜੇ ਜਰਨੈਲ ਸੀ ਜਰਨੈਲ ਹੋਏ ਸਾਡੇ ਯੋਧੇ ਪਰਉਪਕਾਰੀ ਜਿਹੜੇ ਯੋਧੇ ਹੋਏ ਉਹਨਾਂ ਦੇ ਜ਼ਿੰਦਗੀ ਦਾ ਜਿਹੜਾ ਤੱਤ ਸਾਰ ਸੀ ਉਹ ਉਸ ਤੋਂ ਉਲਝਾ ਦਿੱਤਾ ਗਿਆ ਜਿਵੇਂ ਜੇ ਅੱਜ ਦੇ ਕੋਈ ਬਹੁਤੀ ਪੁਰਾਣੀ ਗੱਲ ਨਹੀਂ ਬਾਬਾ ਜਰਨੈਲ ਸਿੰਘ ਜੀ ਦੀ ਜੀਵਨੀ ਨੂੰ ਕਿਸ ਕਿਸ ਤਰੀਕੇ ਦੇ ਨਾਲ ਬਿਆਨ ਕੀਤਾ ਗਿਆ ਇੰਨਾ ਜ਼ਿਆਦਾ ਮਤਲਬ ਇੰਨਾ ਜ਼ਿਆਦਾ ਇਸ ਉੱਤੇ ਕੂੜ ਕਬਾੜ ਸੁੱਟ ਦਿੱਤਾ ਗਿਆ ਕਿ ਜਿਹੜੀ ਅਸਲੀ ਸ਼ਖਸੀਅਤ ਸੀ ਉਹ ਉਸ ਨੂੰ ਸਾਂਭਣਾ ਉਸ ਨੂੰ ਲੱਭਣਾ ਤੇ ਉਸ ਨੂੰ ਸਿੱਧ ਕਰਨਾ ਅੱਜ ਦੇ ਸਮੇਂ ਦੇ ਵਿੱਚ ਹੀ ਕਿੰਨਾ ਔਖਾ ਜਾਪਦਾ ਏ ਇੱਕ ਪਾਸੇ ਸ਼ਰਧਾ ਦਾ ਟੂਲ ਇੱਕ ਪਾਸੇ ਬਿਲਕੁਲ ਹੀ ਜਿਵੇਂ ਤਰਕਸ਼ੀਲਤਾ ਕਹਿ ਲਈਏ ਤਰਕਸ਼ੀਲਤਾ ਵੀ ਕਿਸੇ ਹਿਸਾਬ ਦੀ ਹੁੰਦੀ ਹੈ ਇੱਕ ਪਾਸੇ ਟੋਟਲੀ ਜਿੱਦਾਂ ਵਿਰੋਧਾਤਮਕ ਜਿਹੜੀ ਸ਼ਬਦਾਵਲੀ ਵਿਰੋਧਾਤਮਕ ਭਾਸ਼ਾ ਵਿਰੋਧਾਤਮਕ ਗੱਲਾਂ ਸ਼ਰੇਆਮ ਵਿਰੋਧ ਇੱਕ ਪਾਸੇ ਸਿਰੇ ਦੀ ਸ਼ਰਧਾ ਦੋਨਾਂ ਦੇ ਵਿੱਚ ਜਿਹੜੀ ਸ਼ਖਸੀਅਤ ਦਾ ਤੱਤ ਸਾਰ ਉਹ ਉਲਝ ਜਾਂਦਾ ਏ ਤੇ ਜਦੋਂ ਗੁਰੂ ਹਰਕਿਸ਼ਨ ਸਾਹਿਬ ਜੀ ਦੇ ਆਪਾਂ ਇਤਿਹਾਸ ਦੇ ਵੱਲ ਜਿਹੜੀ ਝਾਤੀ ਮਾਰਦੇ ਹਾਂ ਤਾਂ ਬਹੁਤਾ ਕੁਝ ਜਿਵੇਂ ਅਰਦਾਸ ਦੇ ਵਿੱਚ ਆਪਾਂ ਪੜ੍ਹਦੇ ਹਾਂ ਸ਼੍ਰੀ ਹਰਕਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ ਇਸ ਨੂੰ ਆਧਾਰ ਬਣਾ ਕੇ ਇਹੋ ਜਿਹੀਆਂ ਗੱਲਾਂ ਵੀ ਫਿੱਟ ਕਰ ਦਿੱਤੀਆਂ ਗਈਆਂ ਵਧਾ ਚੜਾ ਕੇ ਪੇਸ਼ ਕੀਤੀਆਂ ਗਈਆਂ ਜਿਸ ਦੇ ਜਿਸ ਦੇਖਣ ਨੂੰ ਇਹ ਬੜੀ ਵਧੀਆ ਗੱਲ ਲੱਗਦੀ ਹੈ ਕਿਉਂਕਿ ਅਕਸਰ ਹੀ ਜਦੋਂ ਅਸੀਂ ਮੁਲਾਂਕਣ ਕਰੀਦਾ ਤਾਂ ਸਾਡੇ ਈਵਨ ਜਿਹੜੇ ਸੱਜਣ ਮਿੱਤਰ ਨੇ ਜਿਹੜੇ ਕੁਝ ਕੁ ਸੂਝਵਾਨ ਵੀ ਨੇ ਕੁਝ ਕੁ ਵਿਦਵਾਨ ਵੀ ਕਹਿ ਸਕਦੇ ਹਾਂ ਕਿ ਕੁਝ ਲਿਖਣ ਕੁਝ ਪੜ੍ਹਨ ਵਾਲੇ ਕੁਝ ਸੋਝੀ ਰੱਖਣ ਵਾਲੇ ਉਹ ਵੀ ਇਸ ਗੱਲ ਤੇ ਆ ਜਾਂਦੇ ਕਿ ਚਲੋ ਇਹ ਕਹਾਣੀਆਂ ਨੂੰ ਤੁਸੀਂ ਇਸੇ ਤਰ੍ਹਾਂ ਹੀ ਜਾਰੀ ਰਹਿਣ ਦਿਓ, ਇਸ ਵਿੱਚ ਸਾਡੇ ਗੁਰੂ ਦੀ ਵਡਿਆਈ ਹੈ। ਪਰ ਜਿਹੜੀ ਸੱਚਾਈ ਤੋਂ ਦੂਰ ਲਿਜਾਣਾ ਵੀ ਇੱਕ ਜਿਹੜੇ ਮਨੁੱਖਤਾ ਦੇ ਨਾਲ ਇੱਕ ਖਿਲਵਾੜ ਹੁੰਦਾ ਹੈ, ਬੜਾ ਜ਼ਰੂਰੀ ਹੁੰਦਾ ਹੈ ਕਿ ਸਾਨੂੰ ਇੱਕ ਸਪਸ਼ਟ ਅਤੇ ਸਿੱਧੀ ਜਿਹੜੀ ਚੀਜ਼ ਹੈ ਉਹ ਲੋਕਾਂ ਦੇ ਸਾਹਮਣੇ ਸੰਗਤ ਦੇ ਸਾਹਮਣੇ ਰੱਖਣੀ ਚਾਹੀਦੀ ਹੈ। ਸਾਡੇ ਗੁਰੂ ਸਾਹਿਬਾਨ ਨੇ ਖੁਦ ਪ੍ਰੈਕਟੀਕਲੀ ਸਭ ਕੁਛ ਆਪ ਪਿੰਡੇ 'ਤੇ ਹੰਢਾ ਕੇ ਸਾਨੂੰ ਸਿੱਖਿਆਵਾਂ ਦਿੱਤੀਆਂ ਅਤੇ ਉਹਨਾਂ ਦੀ ਜ਼ਿੰਦਗੀ ਨੂੰ ਸਮਝਣਾ ਸਾਡੇ ਲਈ ਉਨਾ ਹੀ ਜ਼ਰੂਰੀ ਹੋ ਜਾਂਦਾ ਹੈ ਜਿੰਨਾ ਕਿ ਆਪਣੇ ਦੁਨਿਆਵੀ ਤੌਰ 'ਤੇ ਆਪਾਂ ਜਿਹੜੀਆਂ ਹੋਰ ਵੀ ਗੱਲਾਂ ਸਿੱਖਦੇ ਸਮਝਦੇ ਹਾਂ। ਜਦੋਂ ਆਪਾਂ ਗੁਰੂ ਹਰਕਿਸ਼ਨ ਸਾਹਿਬ ਜੀ ਦੇ ਗੁਰਤਾ ਗੱਦੀ ਦਾ ਸਮਾਂ ਦੇਖਦੇ ਹਾਂ, ਉਸ ਸਮੇਂ ਧੀਰਮੱਲ ਅਤੇ ਰਾਮ ਰਾਏ ਇਹ ਜਿਹੜੇ ਦੋ ਮੁੱਖ ਉਸ ਸਮੇਂ ਦਾਅਵੇਦਾਰ ਸੀ ਅਤੇ ਦੋਵਾਂ ਨੇ ਜਿਹੜੀ ਆਪਣੀ ਇੱਛਾ ਸੀ ਉਹ ਜ਼ਾਹਰ ਕਰ ਦਿੱਤੀ ਸੀ, ਧੀਰਮੱਲ ਨੇ ਵੀ ਅਤੇ ਰਾਮ ਰਾਏ ਨੇ ਵੀ, ਕਿ ਉਹ ਸਿਰਫ ਜਿਹੜਾ ਰਾਜਸੀ ਜਾਂ ਕਹਿ ਲਓ ਕਿ ਦੁਨਿਆਵੀ ਜਿਹੜਾ ਸੁੱਖ ਹੈ ਉਹ ਮੰਨਣਾ ਚਾਹੁੰਦੇ ਨੇ। ਇਸੇ ਕਰਕੇ ਹੀ ਜਦੋਂ ਰਾਮ ਰਾਏ ਨੇ ਔਰੰਗਜ਼ੇਬ ਨੇ ਜਦੋਂ ਉਹ ਜਿਹੜੀ ਤੁੱਕ ਸੀ ਮਾਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ, ਉਹ ਜਦੋਂ ਤੁੱਕ ਦਾ ਅਰਥ ਕਰਨ ਦੇ ਲਈ ਕਿਹਾ ਤਾਂ ਉਸਦੇ ਮਨ ਦੇ ਵਿੱਚ ਜਿਹੜੀ ਇੱਛਾ ਸੀ ਉਹ ਕੁਝ ਕੁ ਇਹ ਮਤਲਬ ਉਹ ਸ਼ਾਇਦ ਸੋਚ ਕੇ ਵੀ ਬੈਠੇ ਸੀ ਕਿ ਰਾਮ ਰਾਏ ਜਾਂ ਧੀਰਮੱਲ ਕਿ ਜਿਹੜੀ ਗੁਰਤਾ ਗੱਦੀ ਹੈ ਉਹ ਉਹਨਾਂ ਨੂੰ ਹੀ ਮਿਲੇਗੀ, ਜਾਂ ਧੀਰਮੱਲ ਨੂੰ ਜਾਂ ਰਾਮ ਰਾਏ ਨੂੰ। ਦੋਨਾਂ ਨੇ ਜਿਹੜਾ ਜ਼ੋਰ ਲਾਇਆ ਆਪਣੀ ਕਹਿ ਲਈਏ ਕਿ ਗੁਰਤਾ ਗੱਦੀ ਸਾਂਭਣ ਦੇ ਲਈ ਜਿਹੜਾ ਜ਼ੋਰ ਲਾਇਆ, ਅਤੇ ਜਿਹੜੀ ਸਮੇਂ ਦੀ ਹਕੂਮਤ ਨੂੰ ਇਹੋ ਜਿਹੇ ਸ਼ਖਸ ਬੜੇ ਵਧੀਆ ਲੱਗਦੇ ਨੇ, ਬੜੀ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਇਹੋ ਜਿਹੇ ਸ਼ਖਸ ਉਹਨਾਂ ਦੇ ਲਈ ਸਭ ਤੋਂ ਵੱਡਾ ਕਿਸੇ ਕੌਮ ਨੂੰ ਖਤਮ ਕਰਨ ਦੇ ਲਈ ਸਭ ਤੋਂ ਵੱਡਾ ਟੂਲ ਹੁੰਦੇ ਨੇ। ਇਹੀ ਗੱਲ ਸੀ ਕਿ ਉਦੋਂ ਧੀਰਮੱਲ ਨੂੰ ਪੰਜਾਬ ਦੇ ਵਿੱਚ ਅਤੇ ਰਾਮ ਰਾਏ ਨੂੰ ਦਿੱਲੀ ਦੇ ਵਿੱਚ ਜਿਵੇਂ ਰਾਜਾ ਸਿੱਖ ਕੌਮ ਦਾ ਗੁਰੂ ਇੱਕ ਤਰ੍ਹਾਂ ਦੇ ਨਾਲ ਬਣਾ ਕੇ ਪੇਸ਼ ਕੀਤਾ ਗਿਆ, ਜਿਹੜਾ ਪੂਰੀ ਸ਼ਹਿ ਦਿੱਤੀ ਗਈ ਸਰਕਾਰ ਵੱਲੋਂ, ਅਤੇ ਦੋ ਹੀ ਉਸ ਸਮੇਂ ਮੁੱਖ ਕੇਂਦਰ ਸੀ ਪੰਜਾਬ ਅਤੇ ਦਿੱਲੀ ਸਿੱਖ ਕੌਮ ਦੇ ਲਈ ਪ੍ਰਚਾਰ ਦੇ। ਇਹਨਾਂ ਦੋਨਾਂ 'ਤੇ ਜਦੋਂ ਉਹਨਾਂ ਦੇ ਆਪਣੇ ਸ਼ਖਸ ਜਿਹੜੇ ਸਮੇਂ ਦੀ ਹਕੂਮਤ ਦੀ ਬੋਲੀ ਬੋਲਣ ਵਾਲੇ ਜਿਹੜੇ ਗੁਰੂ ਦੀ ਬਾਣੀ ਤੋਂ ਵਿਆਕੀ ਹੋ ਗਏ, ਅਤੇ ਸਮੇਂ ਸਮੇਂ ਦੇ ਉੱਤੇ ਜਿਹੜਾ ਗੁਰੂ ਹਰਕਿਸ਼ਨ ਸਾਹਿਬ ਜੀ ਦਾ ਵਿਰੋਧ ਕਰਨ ਦੇ ਲਈ ਵੀ ਉਹ ਸਰਕਾਰੀ ਸ਼ਹਿ ਦੇ ਉੱਤੇ ਜਿਹੜਾ ਕੰਮ ਕਰਦੇ ਰਹੇ। ਜਦੋਂ ਗੁਰੂ ਹਰ ਪਹਿਲਾਂ ਤਾਂ ਇਸ ਗੱਲ ਦੀ ਕਿਸੇ ਨੂੰ ਵੀ ਉਮੀਦ ਨਹੀਂ ਸੀ ਕਿ ਗੁਰੂ ਹਰਕਿਸ਼ਨ ਸਾਹਿਬ ਜੀ ਨੂੰ ਜਿਹੜੀ ਗੁਰਤਾ ਗੱਦੀ ਦਿੱਤੀ ਜਾਵੇਗੀ। ਜਦੋਂ ਗੁਰਤਾ ਗੱਦੀ ਗੁਰੂ ਹਰਕਿਸ਼ਨ ਸਾਹਿਬ ਜੀ ਨੂੰ ਦਿੱਤੀ ਗਈ ਤਾਂ ਉਹਨਾਂ ਦੀ ਉਮਰ 5.5 ਸਾਲ ਬਣਦੀ ਹੈ, ਅਤੇ ਸਮੇਂ ਦੀ ਹਕੂਮਤ ਨੂੰ ਇਹ ਸੀ ਕਿ ਜਿਹੜੇ ਦੋ ਮੇਨ ਗੁਰੂ ਘਰ ਦੇ ਜਾਣਸ਼ੀਨ ਨੇ ਧੀਰਮੱਲ ਅਤੇ ਰਾਮ ਰਾਏ, ਜੇ ਅਸੀਂ ਇਹਨਾਂ ਨੂੰ ਕਾਬੂ ਕਰ ਲਈਏ ਤਾਂ ਜਿਹੜਾ ਇਹ ਸਿੱਖੀ ਦਾ ਪ੍ਰਚਾਰ ਬੰਦ ਹੋ ਜਾਵੇਗਾ। ਇਹ ਉਹਨਾਂ ਦੀ ਮਤਲਬ ਸੋਚ ਸੀ, ਇੱਕ ਉਹਨਾਂ ਨੂੰ ਪੂਰਾ ਹੱਕ ਹੁੰਦਾ ਹੈ ਆਪਣੀ ਆਪਣੀ ਸੋਚ ਹਰੇਕ ਨੂੰ ਮੁਬਾਰਕ ਹੁੰਦੀ ਹੈ, ਪਰ ਦੂਸਰੇ ਪਾਸੇ ਗੁਰੂ ਸਾਹਿਬਾਨ ਵੀ ਪੂਰੀ ਦੂਰ ਦ੍ਰਿਸ਼ਟੀ ਵਾਲੇ ਸੀ, ਅਤੇ ਜਦੋਂ ਗੁਰੂ ਹਰਕਿਸ਼ਨ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਗਈ ਤਾਂ ਸਾਰਿਆਂ ਦੇ ਲਈ ਇੱਕ ਅਣਹੋਣੀ ਜੀ ਗੱਲ ਸੀ, ਜਿਵੇਂ ਇੱਕ ਤਰ੍ਹਾਂ ਦੀ ਇੱਕ ਕਰਾਮਾਤ ਹੀ ਸੀ,
ਕਰਾਮਾਤ ਦੇ ਨਾਲ ਨਾਲ ਉਹਨਾਂ ਲਈ ਇੱਕ ਚੈਲੰਜ ਵੀ ਬਣ ਗਿਆ ਸੀ।
ਹਾਂਜੀ ਹਾਂਜੀ ਹਾਂਜੀ, ਇਹ ਇੱਕ ਕਿਉਂਕਿ ਦੂਸਰੀ ਜਿਹੜੀ ਇੱਕ ਤਾਂ ਇਹ ਕਰਾਮਾਤ ਕਿ 5.5 ਸਾਲ ਦੀ ਉਮਰ ਦੇ ਵਿੱਚ ਕਿਸੇ ਨੂੰ ਸਾਡੇ ਗੁਰੂ ਹਰਕਿਸ਼ਨ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਣੀ, ਅਤੇ ਦੂਸਰੀ ਕਰਾਮਾਤ ਜਿਹੜੀ ਸਭ ਤੋਂ ਵੱਡੀ ਕਰਾਮਾਤ ਜਿਸ ਦੀ ਕਿਸੇ ਨੂੰ ਵੀ ਆਸ ਨਹੀਂ ਸੀ ਕਿ ਇਸ ਤਰ੍ਹਾਂ ਵੀ ਹੋਵੇਗਾ। ਗੁਰੂ ਹਰਕਿਸ਼ਨ ਸਾਹਿਬ ਜੀ ਦੀ ਉਮਰ ਭਾਵੇਂ ਬਹੁਤ ਛੋਟੀ ਸੀ ਪਰ ਉਹਨਾਂ ਨੇ ਜਿਹੜਾ ਪ੍ਰਬੰਧ ਸਾਂਭ ਲਿਆ ਥੋੜ੍ਹੇ ਹੀ ਦਿਨਾਂ ਦੇ ਵਿੱਚ ਉਹ ਕਾਬਲੇ ਤਾਰੀਫ ਸੀ। ਤੇ ਬੜਾ ਘੱਟ ਉਹਨਾਂ ਦੀ ਸ਼ਖਸੀਅਤ ਵੱਲ ਨੂੰ ਆਪਾਂ ਜਾਣੇ ਆ, ਕਿਉਂਕਿ ਇਹ ਖੁਦ ਸ਼ਾਇਦ ਸਾਡੇ ਵਿਦਵਾਨ ਵੀ ਇਸ ਗੱਲ ਨੂੰ ਸ਼ਾਇਦ ਨਹੀਂ ਮੰਨ ਸਕਦੇ ਕਿ ਇੰਨੀ ਛੋਟੀ ਉਮਰ ਦੇ ਵਿੱਚ ਇੰਨੀ ਵੱਡੀ ਸੋਝੀ ਦੇ ਮਾਲਕ ਹਰਕਿਸ਼ਨ ਸਾਹਿਬ ਜੀ ਸੀ। ਤੇ ਇਸੇ ਕਰਕੇ ਹੀ ਬਹੁਤਾ ਜ਼ੋਰ ਜਿਹੜਾ ਵਿਦਵਾਨਾਂ ਦਾ ਜ਼ਿਆਦਾਤਰ ਸ਼ਰਧਾ ਵਾਲੇ ਪਾਸੇ ਨੂੰ ਹੀ ਲਿਜਾ ਕੇ ਜਿਹੜਾ ਉਹ ਕਰ ਦਿੱਤਾ ਗਿਆ। ਪਰ ਜਿਹੜੀ ਸੋਝੀ ਦੀ ਕੋਈ ਉਮਰ ਨਹੀਂ ਹੁੰਦੀ, ਜਿਵੇਂ ਆਪਾਂ ਆਮ ਹੀ ਕਹਾਵਤ ਇਹ ਕਹਿ ਦਿੰਦੇ ਹਾਂ ਕਿ ਜਿਹੜੀ ਅਕਲ ਉਹ ਸਿਰਫ ਉਮਰ ਦੇ ਨਾਲ ਨਹੀਂ ਆਉਂਦੀ। ਤੇ ਅਜਿਹਾ ਸਪਸ਼ਟ ਰੂਪ ਦੇ ਵਿੱਚ ਗੁਰੂ ਹਰਕਿਸ਼ਨ ਸਾਹਿਬ ਜੀ ਦੇ ਜਿਹੜੀ ਜੀਵਨੀ ਸੀ ਉਸ ਦੇ ਵਿੱਚ ਦੇਖਿਆ, ਉਹਨਾਂ ਨੇ ਜਿਹੜਾ ਸਿੱਖੀ ਪ੍ਰਚਾਰ ਦਾ ਕੰਮ ਜਿਹੜਾ ਸਭ ਤੋਂ ਇੰਪੋਰਟੈਂਟ, ਸਭ ਤੋਂ ਜ਼ਰੂਰੀ ਕੰਮ ਸੀ, ਜਿਹਦੀ ਹਰ ਸਮੇਂ ਲੋੜ ਰਹਿੰਦੀ ਹੈ। ਅੱਜ ਵੀ ਸਭ ਤੋਂ ਵੱਡੀ ਲੋੜ ਸਿੱਖੀ ਪ੍ਰਚਾਰ ਦੀ ਹੈ, ਗੁਰਬਾਣੀ ਦੇ ਪ੍ਰਚਾਰ ਦੀ ਹੈ, ਜੇ ਸਾਡੀ ਕੌਮ ਇਸ ਗੱਲ ਨੂੰ ਸਮਝੇ। ਪਰ ਹਾਲੇ ਤੱਕ ਕਹਿ ਲਈਏ ਕਿ ਬਹੁਤਾਤ ਦੇ ਵਿੱਚ ਜਿਹੜੇ ਅਸੀਂ ਗੁਰਬਾਣੀ ਦੀ ਵਿਚਾਰ ਨੂੰ ਪਿੱਛੇ ਛੱਡ ਕੇ ਹੋਰ ਮਸਲਿਆਂ ਨੂੰ ਅੱਗੇ ਲਿਆ ਕੇ ਜਿਹੜਾ ਆਪਣਾ ਨੁਕਸਾਨ ਹੀ ਕਰਵਾਈ ਜਾ ਰਹੇ ਹਾਂ। ਗੁਰੂ ਹਰਕਿਸ਼ਨ ਸਾਹਿਬ ਜੀ ਨੇ ਜਿਹੜਾ ਪ੍ਰਬੰਧ ਕੀਤਾ, ਸਿੱਖੀ ਪ੍ਰਚਾਰ ਦਾ ਪ੍ਰਬੰਧ ਕੀਤਾ, ਸਿੱਖੀ ਪ੍ਰਚਾਰ ਨੂੰ ਹੋਰ ਪ੍ਰਫੁੱਲਤਾ ਦਿੱਤੀ। ਤੇ ਇਹ ਜਿਹੜੀ ਮਿਸਾਲ ਜਿਹੜੀ ਗੂੰਗੇ ਬੋਲੇ ਤੋਂ ਅਰਥ ਕਰਾਉਣੇ, ਉਹ ਅਸਲ ਦੇ ਵਿੱਚ ਜਿਹੜਾ ਗੁਰੂ ਸਾਹਿਬਾਨਾਂ ਵੱਲੋਂ ਜਿਹੜਾ ਸਥਾਪਿਤ ਕੀਤਾ ਗਿਆ ਇੱਕ ਸਿਸਟਮ ਸੀ, ਜਿਸ ਦੇ ਵੱਖ ਵੱਖ ਕੇਂਦਰ ਬਣੇ ਹੋਏ ਸੀ, ਉਹਨਾਂ ਦੇ ਵਿੱਚੋਂ ਹੀ ਇੱਕ ਕੇਂਦਰ ਜਿਹੜਾ ਪੰਖੋਜਰਾ ਜਿਹੜਾ ਪਿੰਡ ਹੈ ਉੱਥੇ ਸੀਗਾ। ਤੇ ਉੱਥੇ ਦੇ ਜਿਹੜੇ ਛੱਜੂ ਜੀ ਸੀ ਉਹ ਮਤਲਬ ਉੱਥੋਂ ਦੇ ਪ੍ਰਚਾਰਕ ਸੀਗੇ। ਤੇ ਜਿਹੜੀ ਵਿਚਾਰ ਸੀ, ਜਿਹੜੀ ਗੱਲਬਾਤ ਸੀ, ਜਿਹੜਾ ਮੁਲਾਂਕਣ ਹੁੰਦਾ ਹੈ, ਜਿਹੜਾ ਸਮੇਂ ਦੇ ਅਨੁਸਾਰ ਪ੍ਰਚਾਰ ਦੀ ਰੂਪ ਰੇਖਾ ਹੁੰਦੀ ਹੈ, ਉਹ ਸਾਰੇ ਢੰਗਾਂ ਤੋਂ ਸਾਰੇ ਹੀ ਕਾਸੇ ਤੋਂ ਜਿਹੜੇ ਜਿੰਨੇ ਵੀ ਪ੍ਰਚਾਰਕ ਸੀ ਉਹ ਭਲੀ ਭਾਂਤ ਵਾਕਫ ਸੀ। ਇਹ ਇੱਕ ਸੁਚੱਜੀ ਅਗਵਾਈ ਹੁੰਦੀ ਹੈ। ਇਸੇ ਕਰਕੇ ਹੀ ਜਿਹੜੇ ਗੁਰੂ ਸਾਹਿਬਾਨ ਦਾ ਖਿਤਾਬ ਦਿੱਤਾ ਜਾਂਦਾ ਹੈ, ਕਿਉਂਕਿ ਜਿਹੜੇ ਜਦੋਂ ਕਿਸੇ ਕੌਮ ਨੂੰ ਦੇ ਵਿੱਚ ਕਿਸੇ ਨੂੰ ਗੁਰੂ ਥਾਪਿਆ ਜਾਂਦਾ ਹੈ ਤਾਂ ਉਹ ਮਤਲਬ ਇੱਕ ਤੁਹਾਨੂੰ ਇੱਕ ਪੂਰੀ ਦੀ ਪੂਰੀ, ਜਿਵੇਂ ਐਗਜ਼ਾਮਪਲ ਦੇ ਤੌਰ ਦੇ ਉੱਤੇ ਆਪਾਂ ਦੇਖੀਏ ਕਿ 10.5 ਗੁਰੂ ਸਾਹਿਬਾਨਾਂ ਨੇ ਸਾਨੂੰ ਇੱਕ ਖਾਲਸਾ ਪੰਥ ਦੇ ਰੂਪ ਦੇ ਵਿੱਚ, ਸਿੱਖ ਕੌਮ ਦੇ ਰੂਪ ਵਿੱਚ ਇਸ ਦੁਨੀਆਂ ਦੇ ਵਿੱਚ ਪੇਸ਼ ਕੀਤਾ। ਤੇ ਹਰ ਇੱਕ ਉਹ ਚੀਜ਼ ਮੁਹੱਈਆ ਕੀਤੀ ਜਿਹੜੀ ਇੱਕ ਕੌਮ ਨੂੰ ਵਧਣ ਲਈ, ਫੁੱਲਣ ਲਈ ਤੇ ਤਰੱਕੀਆਂ ਕਰਨ ਦੇ ਲਈ ਉਹ ਸਾਰਾ ਕੁਝ ਚਾਹੀਦਾ ਹੁੰਦਾ ਹੈ। ਤੇ ਇਸੇ ਕਰਕੇ ਇਹ ਸਮੇਂ ਸਮੇਂ ਦੀ ਲੋੜ ਹੁੰਦੀ ਹੈ ਕਿ ਜਿਹੜਾ ਮੁਲਾਂਕਣ ਕਰਨਾ ਬੜਾ ਜ਼ਰੂਰੀ ਹੁੰਦਾ ਹੈ ਸਮੇਂ ਦੇ ਹਾਲਾਤਾਂ ਦੇ ਮੁਤਾਬਕ। ਤੇ ਇਹਦੇ ਵਿੱਚ ਛੱਜੂ ਜੀ ਭਲੀ ਭਾਂਤ ਜਿਹੜੇ ਉਹ ਵਾਕਫ ਸੀ, ਤੇ ਦੂਸਰੇ ਪਾਸੇ ਜਿਹੜੇ ਉਸ ਸਮੇਂ ਆਪਣੇ ਆਪ ਨੂੰ ਉੱਚਤਾ ਦੇ ਪੀਰ, ਉੱਚ ਗਿਆਨ ਦੇ ਪੀਰ ਸਮਝਦੇ ਹੁੰਦੇ ਸੀ ਕਿ ਸ਼ਾਇਦ ਉਹਨਾਂ ਤੋਂ ਇਲਾਵਾ ਕਿਸੇ ਨੂੰ ਗਿਆਨ ਹੀ ਨਹੀਂ, ਤੇ ਆਪਣੇ ਆਪ ਨੂੰ ਵੱਡੇ ਪੰਡਤ ਤੱਕ ਵੀ ਖਵਾਉਂਦੇ ਹੁੰਦੇ ਸੀ। ਤੇ ਉਹਨਾਂ ਦੇ ਮਨ ਦੇ ਵਿੱਚ ਭੁਲੇਖਾ ਸੀ, ਇੱਕ ਭੁਲੇਖਾ ਤਾਂ ਇਹ ਬੜਾ ਵੱਡਾ ਸੀ ਕਿ ਜਿਹੜੀ ਇੰਨੀ ਛੋਟੀ ਉਮਰ ਦੇ ਵਿੱਚ ਗੁਰੂ ਦੀ ਉਪਾਧੀ ਲੈ ਕੇ ਗੁਰੂ ਹਰਕਿਸ਼ਨ ਸਾਹਿਬ ਜੀ ਸਿੱਖ ਕੌਮ ਨੂੰ ਨਹੀਂ ਸਾਂਭ ਸਕਦੇ, ਜੇ ਸਾਂਭ ਵੀ ਲਿਆ ਤਾਂ ਅਸੀਂ ਇਹਨਾਂ ਦੇ ਨਾਲ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਹੀ ਉਲਝਾ ਲਵਾਂਗੇ, ਇਹਨਾਂ ਦੇ ਪ੍ਰਚਾਰਕਾਂ ਨੂੰ ਤਾਂ ਅਸੀਂ ਕੀ ਮੰਨਦੇ ਹਾਂ, ਅਸੀਂ ਤਾਂ ਮਤਲਬ ਗੁਰੂ ਸਾਹਿਬਾਨ ਨੂੰ ਵੀ ਉਲਝਾ ਸਕਦੇ ਹਾਂ। ਇਹ ਉਹਨਾਂ ਦੇ ਮਨ ਦਾ ਇੱਕ ਵਹਿਮ ਸੀ। ਤੇ ਜਿਹੜਾ ਉਹ ਮਨ ਦਾ ਵਹਿਮ, ਜਿਹੜਾ ਪੰਖੋਜਰਾ ਪਿੰਡ ਹੈ ਉਸ ਦੇ ਵਿੱਚ ਉਹਨਾਂ ਦਾ ਚੱਕਣਾ ਚੂਰ ਹੋਇਆ। ਤੇ ਇਸ ਤੋਂ ਅੱਗੇ ਚੱਲ ਕੇ ਜਦੋਂ ਗੁਰੂ ਸਾਹਿਬ ਦਿੱਲੀ ਦੇ ਵਿੱਚ ਗਏ ਤਾਂ ਉੱਥੇ ਵੀ ਜਿਹੜਾ ਉਹਨਾਂ ਦਾ ਵਿਚਰਨ ਦਾ ਜਿਹੜਾ ਢੰਗ ਸੀ, ਕਿਉਂਕਿ ਉੱਥੇ ਰਾਮ ਰਾਏ ਪਹਿਲਾਂ ਤੋਂ ਬੈਠਾ ਸੀ, ਜਿਸ ਨੂੰ ਪੂਰੀ ਸਰਕਾਰੀ ਸ਼ਹਿ ਸੀ, ਤੇ ਉਸ ਨੇ ਆਪਣੀਆਂ ਜਿਹੜੀਆਂ ਇੱਕ ਗਲਤ ਇੱਕ ਲਹਿਰ ਜੀ ਚਲਾਈ ਸੀ ਗੁਰੂ ਸਾਹਿਬ ਦੇ ਖਿਲਾਫ, ਉਹ ਇੱਕ ਸ਼ੁਰੂ ਕੀਤੀ ਹੋਈ ਸੀ। ਤੇ ਆਪਣੇ ਆਪ ਨੂੰ ਤਾਂ ਉਹ ਖੁਦ ਗੁਰੂ ਵੀ ਸਦਵਾਉਣ ਹੀ ਲੱਗ ਗਿਆ ਸੀ। ਤੇ ਉਹ ਇੱਕ ਜਿਹੜਾ ਉੱਥੇ ਜਾ ਕੇ ਜਿਹੜੀ ਸੂਝ ਬੂਝ ਦਾ ਜਿਹੜਾ ਗੁਰੂ ਸਾਹਿਬ ਨੇ ਜਿਹੜੀ ਸੂਝ ਬੂਝ ਤੇ ਜਿਹੜੀ ਸਮਝਦਾਰੀ ਦੇ ਨਾਲ ਉਹ ਸਾਰੇ ਉਸ ਸਿਚੁਏਸ਼ਨ ਨੂੰ ਸਾਂਭਿਆ, ਉਹ ਉਹ ਵੀ ਇੱਕ ਕਰਾਮਾਤ ਹੀ ਹੈ ਕਿ ਕਿਵੇਂ ਜਦੋਂ ਜਦੋਂ ਕਹਿ ਲਓ ਕਿ ਤੁਹਾਡੇ ਘਰ ਦੇ ਵੀ ਦੁਸ਼ਮਣ ਬਣੇ ਹੋਣ ਤੇ ਨਾਲ ਸਰਕਾਰਾਂ ਤਾਂ ਦੁਸ਼ਮਣ ਸੀਗੀਆਂ ਤੇ ਉਸ ਸਮੇਂ ਦੇ ਵਿੱਚ ਵੀ ਜਿਹੜਾ ਆਪਣਾ ਸਿਧਾਂਤ ਉਸ ਨੂੰ ਬਚਾਉਣਾ ਹੀ ਨਹੀਂ ਸਗੋਂ ਅੱਗੇ ਲੈ ਕੇ ਜਾਣਾ। ਗੁਰੂ ਸਾਹਿਬ ਜਿੱਥੇ ਜਿੱਥੇ ਵੀ ਵਿਚਰੇ ਉੱਥੇ ਉੱਥੇ ਦੇ ਜਿਹੜੇ ਬਹੁਤਾਤ ਦੇ ਵਿੱਚ ਜਿਹੜੇ ਲੋਕ ਨੇ ਉਹ ਸਿੱਖੀ ਦੇ ਨਾਲ ਜੁੜਦੇ ਗਏ। ਉਹ ਸਾਰਾ ਕੁਝ ਜਿਹੜੀ ਸੀ ਗੁਰਬਾਣੀ ਦੀ ਸਮਝ, ਗੁਰਬਾਣੀ ਦੀ ਅੱਗੇ ਵਿਚਾਰ ਕਰਕੇ ਹੀ ਇਹ ਸਾਰਾ ਕੁਝ ਹੋਇਆ। ਤੇ ਦੂਸਰੇ ਪਾਸੇ ਜਿਹੜਾ ਉਹਨਾਂ ਨੇ ਸਮਝੌਤਾ ਬਿਲਕੁਲ ਵੀ ਨਹੀਂ ਕੀਤਾ, ਰਾਮ ਰਾਏ ਵਾਂਗ ਦੀ ਤਰ੍ਹਾਂ ਔਰੰਗਜ਼ੇਬ ਵੱਲੋਂ ਵੀ ਜਿਹੜੀਆਂ ਉਹਨਾਂ ਨੂੰ ਆਉਂਦੀਆਂ ਰਹੀਆਂ ਔਫਰ ਕਹਿ ਲਓ, ਹਾਂਜੀ ਔਫਰ ਆਉਂਦੀਆਂ ਰਹੀਆਂ, ਉਹਨਾਂ ਨੂੰ ਉਹਨਾਂ ਨੇ ਠੁਕਰਾਉਂਦੇ ਗਏ। ਤੇ ਜਿਹੜਾ ਆਪਣਾ ਜਿਹੜਾ ਸਿਧਾਂਤ ਸੀ ਉਸ ਨੂੰ, ਸਿੱਖੀ ਸਿਧਾਂਤ ਸੀ ਉਸ ਨੂੰ ਹਮੇਸ਼ਾ ਬਚਾਈ ਰੱਖਿਆ। ਤੇ ਨਾਲ ਦੀ ਨਾਲ ਜਦੋਂ ਚੇਚਕ ਦੀ ਬਿਮਾਰੀ ਦਿੱਲੀ ਦੇ ਵਿੱਚ ਫੈਲੀ ਤੇ ਉਸਦੇ ਵਿੱਚ ਵੱਧ ਚੜ੍ਹ ਕੇ ਉਹਨਾਂ ਨੇ ਦੀਨ ਦੁਨੀਆਂ ਦੀ ਸੇਵਾ ਕੀਤੀ। ਪ੍ਰੈਕਟੀਕਲੀ ਜਿਹੜੇ ਦਵਾਖਾਨੇ ਜਿਹੜੇ ਬਣਾ ਕੇ ਉਸਦੇ ਵਿੱਚ ਇਲਾਜ ਕੀਤਾ, ਉਹ ਵੀ ਇੱਕ ਤਰ੍ਹਾਂ ਦੇ ਨਾਲ ਜਦੋਂ ਸਾਰੇ ਹੀਲੇ ਵਸੀਲੇ ਸਰਕਾਰ ਵੱਲੋਂ ਵੀ ਵਰਤੇ ਗਏ, ਹੀਲੇ ਵਸੀਲੇ ਖਤਮ ਹੋ ਗਏ, ਉਸ ਸਮੇਂ ਜਿਹੜਾ ਗੁਰੂ ਘਰ ਹੀ ਸੀ ਜਿਹੜਾ, ਜਿਵੇਂ ਕਹਿ ਲਓ ਕਿ ਜਦੋਂ ਸਾਰੇ ਰਾਹ ਬੰਦ ਹੋ ਗਏ ਸੀ, ਸਿਰਫ ਇੱਕ ਗੁਰੂ ਘਰ ਸੀ, ਸਿੱਖੀ ਦਾ ਦਰ ਸੀ, ਜਿੱਥੇ ਆ ਕੇ ਕਿਸੇ ਦੀਨ ਦੁਨੀ ਦੀ ਕਿਸੇ ਆਮ ਲੋਕ ਦੀ ਜਿਹੜੀ ਸੁਣਵਾਈ ਹੋ ਸਕਦੀ ਸੀ, ਉਸਦਾ ਇਲਾਜ ਹੋ ਸਕਦਾ ਸੀ, ਇਹ ਵੀ ਇੱਕ ਕਰਾਮਾਤ ਸੀ। ਸੋ ਇਹ ਸਾਰਾ ਕੁਝ ਗੁਰੂ ਹਰਕਿਸ਼ਨ ਸਾਹਿਬ ਜੀ ਨੇ ਖੁਦ ਆਪਣੇ ਜਿਵੇਂ ਸਾਨੂੰ ਸਿਖਾਇਆ, ਇਹ ਸਿੱਖਿਆਵਾਂ ਸਾਨੂੰ ਸਿੱਖਣੀਆਂ ਚਾਹੀਦੀਆਂ ਸੀ ਕਿ ਕਿਵੇਂ ਸਮੇਂ ਦੇ ਅਨੁਸਾਰ ਜੇ ਕੌਮ ਦੇ ਉੱਤੇ ਕੋਈ ਕਿਸੇ ਤਰ੍ਹਾਂ ਦੀ ਭੀੜ ਬਣਦੀ ਹੈ ਤਾਂ ਉਸਨੂੰ ਕਿਵੇਂ ਨਜਿੱਠਿਆ ਜਾਣਾ ਚਾਹੀਦਾ ਹੈ।
ਵੀਰ ਸਾਹਿਬ ਸਿੰਘ ਜੀ, ਇੱਥੇ ਜਿੱਥੇ ਆਪਾਂ ਗੱਲ ਗੁਰੂ ਸਾਹਿਬਾਨ ਦੀ ਕਰ ਰਹੇ ਹਾਂ, ਉਹਨਾਂ ਦੇ ਜੀਵਨ ਦੇ ਵਿੱਚੋਂ ਇੱਕ ਗੱਲ ਸਾਨੂੰ ਬੜੀ ਪ੍ਰਤੱਖ ਨਜ਼ਰ ਪੈਂਦੀ ਹੈ ਕਿ ਉਮਰ ਦਾ ਤਕਾਜ਼ਾ ਨਹੀਂ ਹੈ। ਜਿਹੜੇ ਕਈ ਵਾਰੀ ਆਪਾਂ ਅਕਸਰ ਹੀ ਗੱਲ ਕਰਦੇ ਹਾਂ, ਜੇਕਰ ਕਿਤੇ ਆਪਾਂ ਕਿਸੇ ਬਜ਼ੁਰਗ ਨੂੰ ਕਹਿ ਦਈਏ ਜੀ ਹੁਣ ਗੁਰੂ ਵਾਲੇ ਬਣ ਜਾਓ ਜਾਂ ਅੰਮ੍ਰਿਤਪਾਨ ਕਰ ਲਓ, ਉਹ ਕਹਿਣਗੇ ਆ ਸਹਿ ਸਵਾਏ ਹੀ, ਇਹ ਆਮ ਹੀ ਕਿਹਾ ਜਾਂਦਾ ਕਿ ਹਜੇ ਤਾਂ ਜੀ ਉਮਰ ਬਹੁਤ ਪਈ ਹੈ। ਜਾਂ ਕਿਤੇ ਕਹਿ ਦਈਏ ਕਿ ਹੁਣ ਆਪਾਂ ਥੋੜ੍ਹੇ ਜਿਹੇ ਆਪਣੇ ਪਰਿਵਾਰਾਂ ਵੱਲੋਂ ਜਿਹੜਾ ਥੋੜ੍ਹਾ ਜਿਹਾ ਸਮਾਂ ਕੱਢ ਕੇ ਆਪਣੇ ਸਮਾਜ ਲਈ ਲਾਈਏ, ਫਿਰ ਵੀ ਕਹਿ ਦਿੰਦੇ ਵੀ ਸਾਡੇ ਕੋਲ ਟਾਈਮ ਨਹੀਂ ਹੈਗਾ। ਪਰ ਜਦੋਂ ਆਪਾਂ ਗੁਰੂ ਸਾਹਿਬਾਨ ਦੇ ਜੀਵਨ ਦੇ ਉੱਤੇ ਦੇਖਦੇ ਹਾਂ, ਉਹਨਾਂ ਦੀ ਉਮਰ ਦੇ ਤਕਾਜ਼ਾ ਭਾਵੇਂ ਥੋੜ੍ਹਾ ਸੀ, ਉਹਨਾਂ ਦੀ ਉਮਰ ਭਾਵੇਂ ਛੋਟੀ ਸੀ, ਪਰ ਕੰਮ ਬਹੁਤ ਵੱਡੇ ਕੀਤੇ।
ਹਾਂਜੀ ਹਾਂਜੀ ਬਿਲਕੁਲ,
ਸਮਾਜ ਲਈ ਲੋਕ ਭਲਾਈ ਦੇ ਕੰਮ ਕਰਨੇ, ਸਾਨੂੰ ਸੇਧ ਮਿਲਦੀ ਹੈ ਪਰ ਅਸੀਂ ਗੁਰੂ ਸਾਹਿਬਾਨ ਦੇ ਇਤਿਹਾਸ ਨੂੰ ਪੜ੍ਹ ਵੀ ਲੈਂਦੇ ਹਾਂ, ਵਿਚਾਰ ਵੀ ਲੈਂਦੇ ਹਾਂ, ਪਰ ਅਸੀਂ ਆਪਣੇ ਤੌਰ 'ਤੇ ਅਮਲੀ ਜਿਹੜਾ ਰੂਪ ਹੈ ਉਹਨੂੰ ਕਦੀ ਨਹੀਂ ਦਿੰਦੇ। ਸੋ ਜਿੱਥੇ ਆਪਾਂ ਗੁਰੂ ਸਾਹਿਬਾਨ ਦੇ ਪੁਰਬ ਮਨਾਉਂਦੇ ਹਾਂ, ਉੱਥੇ ਸਾਨੂੰ ਵੇਖਣਾ ਚਾਹੀਦਾ ਕਿ ਗੁਰੂ ਸਾਹਿਬਾਨ ਨੇ ਸਾਨੂੰ ਸਿਧਾਂਤ ਅਤੇ ਸਾਨੂੰ ਨਾਲ ਨਾਲ ਸਮਾਜ ਸੇਵੀ ਵੀ ਬਣਾਇਆ ਸੀ, ਪਰ ਅਸੀਂ ਸਮਾਜ ਸੇਵਕ ਨਾ ਹੋ ਸਕੇ। ਅਸੀਂ ਇੱਕ ਪਾਸੇ ਨੂੰ ਹੀ ਹਮੇਸ਼ਾ ਦੇਖਿਆ। ਉਹਨਾਂ ਨੇ ਹਰੇਕ ਸਮਾਜ ਦੇ ਵਿੱਚ ਵਿਚਰਨ ਵਾਲੇ, ਚਾਹੇ ਕੋਈ ਈਸਾਈ ਸੋਰੀ ਕਹਿ ਲਈਏ ਜਾਂ ਮੁਸਲਮਾਨ ਸੀ ਜਾਂ ਸਿੱਖ ਸੀ ਜਾਂ ਉਸ ਸਮੇਂ ਜਿਹੜੇ ਮੁਗਲ ਸਨ, ਉਹਨਾਂ ਦੇ ਵੀ ਉਸ ਨੂੰ ਜਦੋਂ ਵੀ ਕਿਤੇ ਲੋੜ ਪਈ, ਗੁਰੂ ਸਾਹਿਬਾਨ ਨੇ ਵੱਧ ਚੜ੍ਹ ਕੇ ਉਹਨਾਂ ਦੀ ਸਮਾਜ ਸੇਵਾ ਦੇ ਤੌਰ ਦੇ ਉੱਤੇ ਸਮਾਜ ਸੇਵਾ ਜਿਹੜੀ ਕੀਤੀ ਹੈ। ਇਹ ਸਾਨੂੰ ਉਹਨਾਂ ਦੇ ਜਿਹੜਾ ਦਿੱਲੀ ਦਾ ਜਿਹੜਾ ਉਹਨਾਂ ਦਾ ਉਸ ਸਮੇਂ ਜਿਹੜੀ ਉੱਥੇ ਇੱਕ ਭਿਆਨਕ ਬਿਮਾਰੀ ਜਿਹੜੀ ਫੈਲ ਜਾਂਦੀ ਹੈ, ਜਿਹਦੀ ਉਹਨਾਂ ਨੇ ਬਾਖੂਬੀ ਜਿਹੜਾ ਉੱਥੇ ਜਾ ਕੇ ਚੇਚਕ ਦੀ ਬਿਮਾਰੀ ਜਿਹੜੀ ਸੀ ਬਾ ਇਲਾਜ ਕਰਵਾਏ, ਜਿਹੜੀਆਂ ਉਸ ਸਮੇਂ ਡਿਸਪੈਂਸਰੀਆਂ ਆਪਾਂ ਕਹਿ ਸਕਦੇ ਹਾਂ, ਦਵਾਈ ਖਾਨੇ ਜਿਹੜੇ ਦਵਾਖਾਨੇ ਖੁਲਵਾਏ ਅਤੇ ਉੱਥੇ ਜਾ ਕੇ, ਸੋ ਉਹ ਇੱਕ ਅਹਿਮ ਇੱਕ ਸਾਨੂੰ ਸਮਾਜ ਦੇ ਵਿੱਚ ਚੰਗੀ ਜਿਹੜੀ ਹੈ, ਚੰਗੇ ਗੁਣਾਂ ਵਾਲੀ ਜਿਹੜੀ ਹੈ ਦੇਣ ਦੀ ਕੋਸ਼ਿਸ਼ ਕੀਤੀ, ਪਰ ਅਸੀਂ ਉਹ ਦੇਣ ਜਿਹੜੀ ਹੈ ਗੁਰਾਂ ਵੱਲੋਂ ਦਿੱਤੀ ਉਹਨੂੰ ਭੁੱਲ ਕੇ ਅਸੀਂ ਹੋਰ ਪਾਸੇ ਪੈ ਗਏ। ਜੇਕਰ ਉਸ ਸਮੇਂ ਦੀ ਸਰਕਾਰ ਨੂੰ ਦੇਖਦੇ ਹਾਂ ਜਾਂ ਉਸ ਤੋਂ ਬਾਅਦ ਦੀਆਂ ਸਰਕਾਰਾਂ ਵੀ ਨੇ, ਹਮੇਸ਼ਾ ਹੀ ਜਿਹੜਾ ਕੋਈ ਚੰਗਾ ਪੱਖ ਹੁੰਦਾ ਹੈ ਅਤੇ ਜਾਂ ਇੱਕ ਚੰਗਾ ਨਾਲ ਕਹਿ ਸਕਦੇ ਹਾਂ ਕਿ ਆਪਾਂ ਇੱਕ ਚੰਗੀ ਮੱਤ ਵਾਲੇ ਬੰਦੇ ਹੁੰਦੇ ਨੇ, ਬੰਦੇ ਸੋਚ ਵਾਲੇ ਹੁੰਦੇ ਨੇ, ਉਹਨਾਂ ਨੂੰ ਹਮੇਸ਼ਾ ਹੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਤੇ ਇਸੇ ਤਰ੍ਹਾਂ ਹੀ ਜਿਵੇਂ ਗੁਰੂ ਸਾਹਿਬਾਨ ਦੇ ਨਾਲ ਰਾਮ ਰਾਏ ਜੀ ਅਤੇ ਹੋਰ ਜਿਹੜੇ ਆਲੇ ਦੁਆਲੇ ਉਹਨਾਂ ਦੇ ਸਰਕਾਰੀ ਤੌਰ ਦੇ ਉੱਤੇ ਵਿਚਰ ਰਹੇ ਸਨ, ਉਹਨਾਂ ਨੂੰ ਉਭਾਰਿਆ ਜਾ ਰਿਹਾ ਸੀ, ਅਤੇ ਇਹੋ ਜਿਹੀਆਂ ਤਸਵੀਰਾਂ ਅੱਜ ਵੀ ਸਾਨੂੰ ਨਜ਼ਰ ਪੈਂਦੀਆਂ ਨੇ। ਉਹਨਾਂ ਤੇ ਵੀ ਜਿੱਥੇ ਆਪਾਂ ਵਿਚਾਰ ਕਰਦੇ ਚੱਲਾਂਗੇ ਸੋ ਤੁਸੀਂ ਵੀ ਆਪਣੀ ਵਿਚਾਰ ਦੇਣ ਦੇ ਲਈ 815-8100 ਨੂੰ ਜ਼ਰੂਰ ਡਾਇਲ ਕਰ ਸਕਦੇ ਹੋ ਜੀ
ਹਾਂਜੀ ਜਿਹੜਾ ਇਹ ਕਿਉਂਕਿ ਇਹ ਸਾਰਾ ਕੁਝ ਅੱਜ ਵੀ ਉਨਾ ਹੀ ਜ਼ਰੂਰੀ ਹੈ ਜਦੋਂ ਜਿੰਨਾ ਕਿ ਉਸ ਸਮੇਂ ਸੀ ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਨੂੰ ਚੈਲੰਜ ਵੱਖਰੇ ਵੱਖਰੇ ਢੰਗਾਂ ਦੇ ਨਾਲ ਕੀਤਾ ਜਾ ਰਿਹਾ ਹੈ ਕਦੇ ਕੋਈ ਗ੍ਰੰਥ ਸਾਹਮਣੇ ਲਿਆ ਕੇ ਕਦੇ ਕੋਈ ਗ੍ਰੰਥ ਸਾਹਮਣੇ ਲਿਆ ਕੇ ਪਰ ਇਹ ਆਪਣੀ ਹੁਣ ਸੋਝੀ ਹੋਣੀ ਚਾਹੀਦੀ ਹੈ ਕਿ ਆਪਾਂ ਆਪਣੀ ਜਿਹੜੀ ਅਸਲੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੀ ਜੁੜੇ ਰਹਿਣਾ ਚਾਹੀਦਾ ਆਪਾਂ ਨੂੰ ਤੇ ਜਿਹੜਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਤੇ ਉਸ ਤੋਂ ਪਹਿਲਾਂ ਵੀ ਜਿੰਨੇ ਵੀ ਗੁਰੂ ਸਾਹਿਬਾਨ ਹੋਏ ਉਹ ਜਿਹੜੀ ਸਮੇਂ ਦੀ ਹਕੂਮਤ ਦਾ ਮੁੱਖ ਮਕਸਦ ਹਮੇਸ਼ਾ ਜਿਵੇਂ ਅੱਜ ਵੀ ਇਹ ਜ਼ਿਕਰ ਸਾਡੇ ਤੋਂ ਪਹਿਲੇ ਪ੍ਰੋਗਰਾਮ ਦੇ ਵਿੱਚ ਅਕਸਰ ਹੀ ਕਰਦੇ ਕਿ ਜਦੋਂ ਤੱਕ ਆਮ ਲੋਕ ਗਿਆਨ ਵਿਹੂਣੇ ਨੇ ਅਗਿਆਨੀ ਨੇ ਉਦੋਂ ਤੱਕ ਸਰਕਾਰਾਂ ਆਪਣੀਆਂ ਮਨਚਾਹੀਆਂ ਕਰ ਸਕਦੀ ਹੈ ਤੇ ਸਮੇਂ ਦੀ ਹਕੂਮਤ ਹਮੇਸ਼ਾ ਹੀ ਇਹ ਚਾਹੁੰਦੀ ਹੈ ਕਿ ਜਿਹੜੇ ਲੋਕ ਨੇ ਉਹ ਗਿਆਨ ਵਿਹੂਣੇ ਰਹਿਣ ਹਮੇਸ਼ਾ ਉਹਨਾਂ ਦੀ ਇਹ ਕੋਸ਼ਿਸ਼ ਇਹ ਰਹਿੰਦੀ ਹੈ ਕਿ ਜਿਹੜਾ ਉਹ ਆਪਣਾ ਕੰਮ ਉਹ ਆਪਣਾ ਨਿਰਵਿਘਨ ਕਰਦੇ ਰਹਿਣ ਉਹਨਾਂ ਨੂੰ ਕੋਈ ਰੋਕ ਟੋਕ ਨਾ ਹੋਵੇ ਤੇ ਇਸ ਵਿੱਚ ਸਾਰਾ ਸਿਸਟਮ ਦੇ ਵਿੱਚ ਬਹੁਤ ਕੁਛ ਸਥਾਪਿਤ ਹੁੰਦਾ ਹੈ ਤੇ ਜਿਹੜੀ ਭਾਰਤ ਦੀ ਤਕਰੀਬਨ 2000 ਸਾਲ ਗੁਲਾਮੀ ਦਾ ਕਾਰਨ ਜਿਹੜਾ ਸੀਗਾ ਕਿ ਉਸ ਸਮੇਂ ਦੇ ਜਿਹੜੇ ਧਾਰਮਿਕ ਲੀਡਰ ਸੀ ਉਹ ਰਾਜਸੀ ਲੀਡਰਾਂ ਦੇ ਨਾਲ ਮਿਲ ਕੇ ਜਿਹੜੇ ਆਮ ਲੋਕਾਂ ਦੀ ਲੁੱਟ ਖਸੁੱਟ ਬਹੁਤ ਬੁਰੀ ਤਰ੍ਹਾਂ ਕਰਦੇ ਸੀ।
ਹਾਂਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਇਹਦੇ ਵਿੱਚ ਇੱਕ ਹੈਰਾਨੀ ਹੁੰਦੀ ਹੈ ਤੈਮੂਰ ਵਰਗੇ ਜਾਂ ਆਪਣੇ ਅਬਦਾਲੀ ਵਰਗੇ ਕੁਝ ਕੁ ਬੰਦੇ ਏਡੀ ਕੋਈ ਵੱਡੀ ਫੌਜ ਲੈ ਕੇ ਨਹੀਂ ਸੀ ਆਉਂਦੇ ਸਨ, ਥੋੜੇ ਜਿਹੇ ਬੰਦੇ ਇਹਨਾਂ ਦੇ ਇਹ ਸਾਰਾ ਕੁਛ ਆਪਣੇ ਆਪ ਅਰਪਣ ਕਰ ਦਿੰਦੇ ਸਨ ਤੇ ਇੱਥੇ ਤੱਕ ਕਿ ਆਪਣੀਆਂ ਜਿਹੜੀਆਂ ਬਹੁਤ ਬੇਟੀਆਂ ਸੀਗੀਆਂ ਇਹਨਾਂ ਦੀਆਂ ਉਹਨਾਂ ਨੂੰ ਵੀ ਅਰਪਣ ਕਰ ਦਿੰਦੇ ਸਨ ਡਰਦੇ ਮਾਰੇ ਕਿ ਜੇਕਰ ਤੇ ਪਰ ਜਦੋਂ ਵੀ ਪੰਜਾਬ ਦੇ ਵਿੱਚ ਉਹ ਸਾਰੇ ਹੀ ਲੁਟੇਰੇ ਜਿਹੜੇ ਸਨ ਜਿਹੜੇ ਬਾਹਰੋਂ ਧਾਵੀ ਆ ਕੇ ਲੁੱਟਣ ਲਈ ਭਾਰਤ ਨੂੰ ਚੜ੍ਹਦੇ ਸਨ ਤੇ ਜਦੋਂ ਉਹ ਪੰਜਾਬ ਦੀ ਧਰਤੀ ਤੋਂ ਲੰਘਦੇ ਸਨ ਤੇ ਉਹਨਾਂ ਨੂੰ ਵਿਫਤਾ ਪੈ ਜਾਂਦੀ ਸੀ, ਉਹਨਾਂ ਨੂੰ ਫਿਕਰ ਪੈ ਜਾਂਦਾ ਸੀ।
ਉਹ ਵੀ ਸਿਰਫ ਜਦੋਂ ਸਿੱਖ ਕੌਮ ਪੰਜਾਬ ਦੇ ਵਿੱਚ ਉਭਰੀ
ਹਾਂਜੀ,
ਉਸ ਤੋਂ ਪਹਿਲਾਂ ਭਾਵੇਂ ਜਿਹੜਾ ਜਿਵੇਂ ਗੱਲਾਂ ਭਾਵੇਂ ਜਿਵੇਂ ਮਰਜ਼ੀ ਕਰ ਲਈਏ ਪਰ ਜਿਹੜਾ ਅਸਲ ਮਾਇਨੇ ਦੇ ਵਿੱਚ ਜਿਹੜੀ ਰੋਕ ਲਾਈ ਸੀ ਉਹ ਸਿੱਖ ਕੌਮ ਨੇ ਜਿਹੜੇ ਬਾਹਰੀ ਧਾੜਵੀਆਂ ਨੂੰ ਲਾਈ ਸੀ। ਉਸ ਤੋਂ ਪਹਿਲਾਂ ਭਾਵੇਂ ਕਿ ਪੰਜਾਬ ਦੇ ਵਿੱਚ ਪੰਜਾਬੀ ਹੀ ਰਹਿੰਦੇ ਸੀ ਪਰ ਉਹਨਾਂ ਦੇ ਵਿੱਚ ਉਨੀ ਅਣਖ ਤੇ ਉਨੀ ਦਲੇਰੀ ਨਹੀਂ ਸੀ ਜਦੋਂ ਗੁਰੂ ਸਾਹਿਬਾਨ ਨੇ ਜਿਹੜਾ
ਸਪਿਰਿਟ ਦਿੱਤੀ
ਜਿਹੜੀ ਹਾਂਜੀ ਹਾਂਜੀ
ਉਹ ਥਾਪੜਾ ਦਿੱਤਾ ਕਹਿ ਸਕਦੇ ਸਪਿਰਿਟ ਦਿੱਤੀ ਜਾਂ ਖਾਲਸੇ ਦੀ ਸਾਜਨਾ ਕੀਤੀ ਸੋ ਉਹ
ਹਾਂਜੀ ਹਾਂਜੀ ਉਸ ਤੋਂ ਪਹਿਲਾਂ ਮਤਲਬ
ਹਾਂਜੀ
ਆਣ ਜਾਣ ਲੱਗਾ ਹੀ ਰਹਿੰਦਾ ਹੁੰਦਾ
ਚੱਲਦਾ ਰਹਿੰਦਾ ਸੀ ਹਾਂਜੀ
ਤੇ ਜਿਹੜਾ ਗੁਰੂ ਸਾਹਿਬ ਦਾ ਜਿਹੜਾ ਸਮੇਂ ਦੇ ਜਿਹੜੇ ਸੀਗੇ ਪੁਜਾਰੀ ਪੰਡਿਤ ਬਿਪਰਵਾਦ ਉਹਨਾਂ ਦਾ ਵਿਰੋਧ ਵੀ ਇਹੀ ਸੀ ਕਿ ਜਿਹੜੇ ਗੁਰੂ ਸਾਹਿਬਾਨ ਆਮ ਲੋਕਾਂ ਨੂੰ ਜਾਗਰੂਕ ਕਰਦੇ ਸੀ ਜਿਵੇਂ ਛੱਜੂ ਜਿਵੇਂ ਝੋਰ ਜਾਤੀ ਤੋਂ ਨਾਲ ਸੰਬੰਧਿਤ ਸੀਗੇ
ਹਾਂਜੀ ਹਾਂਜੀ
ਤੇ ਉਹਨਾਂ ਦਾ ਜਿਵੇਂ ਇੱਕ ਕੰਮ ਮਿੱਥਿਆ ਹੋਇਆ ਸੀ ਕਿ ਤੁਸੀਂ ਵੀ ਆਹੀ ਕੰਮ ਕਰਨਾ ਤੁਹਾਨੂੰ ਪੜ੍ਹਨ ਦਾ
ਪਰ ਉਹ ਦੇਖੋ ਤੁਸੀਂ ਗੁਰੂ ਸਾਹਿਬਾਨ ਨੇ ਉਹ ਇੱਕ ਪੰਡਿਤ ਲਈ ਕਰਾਮਾਤ ਹੈ ਉਸ ਸਮਾਜ ਲਈ ਕਰਾਮਾਤ ਸੀ ਛੋਟੀ ਜਾਤ ਵਾਲੇ ਨੂੰ ਪ੍ਰਚਾਰਕ ਬਣਾਇਆ
ਉਸ ਸਮੇਂ ਦੇ ਮੁਤਾਬਕ ਇਹ ਬੜੀ ਵੱਡੀ ਕਰਾਮਾਤ
ਸੀ
ਉਹ ਕੱਲਾ ਇੱਦਾਂ ਨਹੀਂ ਸੀ ਵੀ
ਹਾਂਜੀ
ਕਹਿ ਲਈਏ ਕਿ ਗੀਤਾ ਦੇ ਅਰਥ ਹੋਏ ਸੀ ਚਲੋ ਇਹ ਤਾਂ ਇੱਕ ਮਤਲਬ ਬਿਪਰਵਾਦ ਵੱਲੋਂ ਜਿਹੜੀ ਗੱਲ ਕਰਨ ਦਾ ਜਿਹੜਾ ਢੰਗ ਹੁੰਦਾ ਕਿ ਉਹਨਾਂ ਨੇ ਹਮੇਸ਼ਾ ਹੀ ਜੇ ਰਾਮ ਦਾ ਜ਼ਿਕਰ ਹੈ ਤਾਂ ਉਹਨਾਂ ਨੇ ਉਹ ਰਾਮ ਚੰਦਰ ਨੂੰ ਵਿੱਚ ਫਿੱਟ ਕਰਨਾ
ਹਾਂਜੀ ਹਾਂਜੀ
ਜੇ ਕਿਤੇ ਕ੍ਰਿਸ਼ਨ ਦਾ ਜ਼ਿਕਰ ਹੈ ਤਾਂ ਉਹਨਾਂ ਨੇ ਕ੍ਰਿਸ਼ਨ ਨੂੰ ਫਿੱਟ ਕਰਨਾ ਹੈ ਉਹ ਇੱਕ ਚਾਲ ਹੈ ਪਰ ਜਿਹੜਾ ਉਸ ਸਮੇਂ ਜਿਵੇਂ ਅਕਸਰ ਅੱਜ ਵੀ ਇਹ ਅਕਸਰ ਗੱਲ ਕੀਤੀ ਜਾਂਦੀ ਹੈ ਕੁਝ ਕੁ ਹੈਰਾਨੀ ਉਦੋਂ ਹੁੰਦੀ ਹੈ ਕਿ ਜਦੋਂ ਕੁਝ ਕੁ ਸਿੱਖ ਅਖਵਾਉਣ ਵਾਲੇ ਵੀ ਇਹ ਗੱਲ ਕਹਿੰਦੇ ਨੇ ਕਿ ਬਈ ਜਿਹੜੀ ਗੁਰਬਾਣੀ ਵੇਦਾਂ ਦਾ ਸਾਰ ਹੈ
ਹਾਂਜੀ
ਤੇ ਬਈ ਜਿਹੜਾ ਜਪਜੀ ਸਾਹਿਬ ਉਹ ਗੀਤਾ ਦਾ ਸਾਰ ਹੈ
ਹਾਂਜੀ
ਇਹੋ ਜੇ ਇਹ ਅੱਜ ਦੀ ਗੱਲ ਨਹੀਂ ਚੱਲਦੀ ਇਹ ਗੱਲ ਬਹੁਤ ਲੰਮੀ ਚੱਲਦੀ ਹੈ ਗੁਰੂ ਸਾਹਿਬ ਦੇ ਕਾਲ ਤੋਂ ਚੱਲਦੀ ਹੈ ਉਦੋਂ ਵੀ ਇਹੀ ਪ੍ਰਚਾਰਿਆ ਜਾਂਦਾ ਸੀ ਵੀ ਗੀਤਾ ਬਹੁਤ ਬਈ ਬਹੁਤ ਮਹਾਨ ਹੈ ਜੋ ਗੀਤਾ ਚ ਲਿਖਿਆ ਆ ਵੀ ਗੁਰੂ ਸਾਹਿਬ
ਨਹੀਂ ਉਹੀ ਗੱਲ ਵੀ ਸਾਹਿਬ ਸਿੰਘ ਜੀ ਜਿਵੇਂ ਗੁਰੂ ਨਾਨਕ ਪਾਤਸ਼ਾਹ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਵੀ ਛੋਟੀ ਉਮਰ ਦੇ ਵਿੱਚ ਜਦੋਂ ਜਨੇਊ ਪਾਉਣ ਨੂੰ ਨਾ ਕਰ ਦਿੱਤੀ ਹੋਵੇਗੀ ਉਹ ਪਾਂਡਵ ਨੂੰ ਨੀਂਦ ਆਈ ਹੋਵੇਗੀ ਕਿਤੇ
ਹਾਂਜੀ ਹਾਂਜੀ
ਉਹਨੇ ਆਪਣੀਆਂ ਬਿਉਂਤ ਤਾਂ ਬਿਉਂਤਬੰਦੀਆਂ ਨਵੀਆਂ ਬਣਾਈਆਂ ਹੋਣਗੀਆਂ ਨਾ
ਹਾਂਜੀ ਹਾਂਜੀ ਇੱਕ ਨਾਲ ਵੀਰ ਕੁਲਦੀਪ ਸਿੰਘ ਜੀ ਉਦੋਂ ਨਾਲ ਇਹ ਪਤਾ ਕੀ ਆ ਇੱਕ 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 ਫੋਕਾ ਵਹਿਮ ਪਾ ਕੇ ਇੱਕ ਫੋਕੀ ਹੁੰਮ ਹੈ
ਹਾਂਜੀ
ਵੀ ਅਸੀਂ ਸ਼ਾਇਦ ਵੀ ਦੁਨੀਆਂ ਤੋਂ ਅਲੱਗ ਆ
ਹਾਂਜੀ
ਬੰਦਾ ਤਾਂ ਬੰਦਾ ਹੀ ਆ ਵੀ ਠੀਕ ਹੈ ਚਲੋ ਇੱਕ ਗੱਲ ਜ਼ਰੂਰ ਹੈ ਕਿ ਜਿਹਨੂੰ ਜ਼ਿਆਦਾ ਗਿਆਨ ਹੈ ਉਹ ਥੋੜਾ ਜਿਹਾ ਸ਼ਕਤੀ ਦਾ ਜਿਹੜਾ ਯੂਜ਼ ਹੈ ਉਹ ਸ਼ਕਤੀ ਨੂੰ ਵਧੀਆ ਤਰੀਕੇ ਨਾਲ ਵਰਤ ਸਕਦਾ ਆ
ਹਾਂਜੀ
ਪਰ ਓਵਰਆਲ ਜਿਵੇਂ ਗਿਆਨ ਕੋਈ ਵੀ ਲੈ ਸਕਦਾ ਇਸ ਤੇ ਕੋਈ ਬੰਦਿਸ਼ ਨਹੀਂ ਹੁੰਦੀ ਪਰ ਜਿਹੜੀ ਜਿਹੜੀ ਬ੍ਰਾਹਮਣਵਾਦ ਵੱਲੋਂ ਵਿਪਰਵਾਦ ਵੱਲੋਂ ਜਿਹੜੀ ਇੱਕ ਇੱਕ ਇਹ ਜਿਵੇਂ ਇੱਕ ਤਾਂ ਉਹਨੇ ਰੱਖ ਲਿਆ ਵੀ ਜਿਹੜਾ ਵੇਦ ਸਭ ਤੋਂ ਉੱਤਮ
ਤੇ
ਵੇਦਾਂ ਦਾ ਗਿਆਨ ਸਿਰਫ ਪੰਡਿਤ ਲੈ ਸਕਦੇ ਹੋਰ ਨੀ ਕੋਈ ਲੈ ਸਕਦਾ ਉਹ ਦੋਏ ਜਿਹੜੇ ਨੇ ਉਹ ਜਿਹੜੇ ਦੋਏ ਭਰਮ ਹੰਕਾਰ ਚੱਕਣਾ ਚੂਰ ਕਰਕੇ ਉਸ ਸਮੇਂ ਰੱਖਿਆ ਸੀ ਪੰਖੋਜਰਾ ਜਿਹੜਾ ਪਿੰਡ ਹੈ ਉੱਥੇ ਜਿਹੜਾ ਉਸ ਸਮੇਂ ਦਾ ਪੰਡਿਤ ਸੀ
ਉਹਦਾ ਭਰਮ ਤੋੜਿਆ
ਪੂਰਾ ਭਰਮ ਤੋੜਿਆ ਉਹ ਮਤਲਬ ਗੀਤਾ ਨੂੰ ਹੀ ਬਹੁਤ ਵੱਡੀ ਚੀਜ਼ ਸਮਝਦਾ
ਸੀ ਤੇ
ਵਿਚਾਰਦਾ ਵੀ ਸੀ
ਹਾਂਜੀ
ਤੇ ਪਰ ਦੂਸਰੇ ਪਾਸੇ ਛੱਜੂ ਜੀ ਨੇ ਜਿਹੜਾ ਬਰਾਬਰ ਜਿਹੜੇ ਉਹਦੇ ਨਾਲ ਵਾਰਤਾਲਾਪ ਕਰਕੇ
ਹਾਂਜੀ
ਹਾਂਜੀ ਮੇਰੀ ਵੀਰ ਜੀ ਮੈਨੂੰ ਇੱਕ ਸਰੋਤੇ ਨੇ ਕਿਹਾ ਵੀ ਤੁਸੀਂ ਇੰਗਲਿਸ਼ ਦੇ ਜਿਹੜੇ ਇੰਗਲਿਸ਼ ਦੇ ਲਫ਼ਜ਼ ਨੇ ਉਹ ਘੱਟ ਵਰਤਿਆ ਕਰੋ ਉਹ ਮੈਂ ਥੋੜੀ ਕੋਸ਼ਿਸ਼ ਕਰਦਾ ਵੀ ਜਿੰਨੇ ਵੱਧ ਤੋਂ ਵੱਧ ਹੋ ਸਕੇ ਵੀ ਆਪਾਂ ਪੰਜਾਬੀ ਦੇ ਹੀ ਲਫ਼ਜ਼ ਹੀ ਵਰਤੀਏ ਇਸ ਕਰਕੇ ਕਦੇ ਕਦੇ ਥੋੜਾ ਜਿਹਾ ਟਾਈਮ ਲੱਗ ਜਾਂਦਾ
ਉਹ ਹਾਂਜੀ
ਹਾਂਜੀ ਤੇ ਉਹ ਜਿਹੜਾ ਭਰਮ ਸੀ ਜਿਹੜਾ ਇੱਕ ਤਾਂ ਇਹ ਭਰਮ ਸੀ ਕਿ ਜਿਹੜਾ ਗਿਆਨ ਉਹ
ਸਿਰਫ ਪਾਂਡੇ ਨੂੰ ਹੀ ਹੋ ਸਕਦਾ
ਜਿਹੜੇ ਨੀਵੀਂ ਅਖੋਤੀ ਨੀਵੀਂ ਜਾਤ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਨੀਵੀਂ ਜਾਤ ਦੀ ਤਾਂ ਸਾਡਾ ਕੋਈ ਇਹਦਾ ਕੋਈ ਮਤਲਬ ਨਹੀਂ ਵੀ ਅਸੀਂ ਇਹਨੂੰ ਕੋਈ ਮਾਨਤਾ ਦਿੰਦੇ ਹਾਂ ਪਰ ਜਿਵੇਂ ਕਹਿ ਲਓ ਕਿ ਜਿਹੜਾ ਗੱਲਬਾਤ ਜਦੋਂ ਕਰਦੇ ਹਾਂ ਤਾਂ ਫਿਰ ਉਹ ਜ਼ਿਕਰ ਕਰਨਾ ਵੀ ਜ਼ਰੂਰੀ ਹੁੰਦਾ ਹੈ ਤਾਂ ਉਸ ਸਮੇਂ ਜਿਹੜੀ ਨੀਵੀਂ ਜਾਤ ਦੇ ਇੱਕ ਸ਼ਖਸ ਵੱਲੋਂ ਜਿਹੜਾ ਗੀਤਾ ਦੇ ਜਿਹੜੇ ਭਾਵ ਅਰਥ ਨੂੰ
ਪਾਂਡੇ ਮੂਹਰੇ ਰੱਖ ਦੇਣਾ
ਹਾਂਜੀ ਉਹ ਨੀ ਪਾਂਡੇ ਮੂਹਰੇ ਰੱਖ ਦੇਣਾ ਤਾਂ ਚਲੋ ਇੱਕ ਗੱਲ ਆ
ਹਾਂਜੀ
ਪਰ ਉਸ ਨੂੰ ਉਸਦੇ ਬਾਰੇ ਫੈਲਾਈ ਗਈ ਐਵੇਂ ਵਧਾ ਚੜਾ ਕੇ ਗੱਲਾਂ ਨੂੰ ਨੇਸ ਤੋਂ ਨਾਬੂਦ ਕਰ ਦੇਣਾ
ਹਾਂਜੀ
ਉਹ ਬੜੀ ਵੱਡੀ
ਕਲੀਅਰ ਕਰ ਦੇਣਾ
ਹਾਂਜੀ ਕਿਉਂਕਿ
ਸਪਸ਼ਟ ਕਰ ਦੇਣਾ
ਹਾਂਜੀ ਜਿਹੜਾ ਗੀਤਾ ਦਾ ਠੀਕ ਹੈ ਉਹਨਾਂ ਦਾ ਆਪਣਾ ਗ੍ਰੰਥ ਹੈ ਅਸੀਂ ਉਸਨੂੰ ਜਿਹੜੇ ਉਸਨੂੰ ਮੰਨਣਾ ਚਾਹੁੰਦੇ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਨਾ ਮੰਨੋ ਪਰ ਜਿਹੜਾ ਜਦੋਂ ਇਹ ਗੱਲਾਂ ਫੈਲਾਈਆਂ ਜਾਣਗੀਆਂ ਬਈ ਗੁਰਬਾਣੀ ਵੇਦਾਂ ਦਾ ਸਾਰ ਹੈ ਤੇ ਜਪਜੀ ਸਾਹਿਬ ਗੀਤਾ ਦਾ ਸਾਰ ਹੈ ਤਾਂ ਇੱਧਰੋਂ ਜਿਹੜੇ ਸਾਡੇ ਵੱਲੋਂ ਵੀ ਬਰਾਬਰ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਅਸੀਂ ਕਹਾਂਗੇ ਕਿ ਸਾਡੇ ਨਾਲ ਵਿਚਾਰ ਕਰੋ ਉਸ ਤੇ ਸਿੱਧ ਕਰੋ ਕਿ ਕਿਵੇਂ ਜਪਜੀ ਸਾਹਿਬ ਗੀਤਾ ਦਾ ਸਾਰ ਹੈ ਇਹ ਚੈਲੇਂਜ ਬਾਅਦ ਵਿਚ ਵੀ ਇਹ ਜਿਹੜੇ ਬਾਅਦ ਦੇ ਵਿਚ ਵੀ ਆਪਣੇ ਵਿਦਵਾਨਾਂ ਵੱਲੋਂ ਇਹਨਾਂ ਨੂੰ ਕੀਤਾ ਗਿਆ ਜਿਹੜਾ ਸਵਾਮੀ ਦਯਾਨੰਦ ਦੇ ਨਾਲ ਗਿਆਨੀ ਦਿੱਤ ਸਿੰਘ ਜੀ ਦਾ ਸਵਾਦ ਸੀ ਜਿਹੜੀ ਵਾਰਤਾਲਾਪ ਸੀ ਉਹ ਵੀ ਪੜ੍ਹਨ ਵਾਲੀ ਹੈ ਉਹ ਸਾਰਾ ਕੁਝ ਜਿਹੜਾ ਦਯਾਨੰਦ ਦੇ ਜਿਹੜੇ ਭਰਮ ਭੁਲੇਖੇ ਸੀ ਉਸ ਸਮੇਂ ਸਭ ਤੋਂ ਵੱਡਾ ਆਪਣੇ ਆਪ ਨੂੰ ਸਭ ਤੋਂ ਵੱਡਾ ਪੰਡਿਤ ਸਮਝਦਾ ਸੀ ਪੰਡਿਤ ਤੋਂ ਭਾਵ ਕੇ ਸਭ ਤੋਂ ਵੱਡਾ ਗਿਆਨੀ
ਆਪਣੇ ਆਪ ਨੂੰ
ਸਮਝਦਾ ਸੀ ਵਿਦਵਾਨ ਸਮਝਦਾ ਸੀ ਤੇ ਜਦੋਂ ਗਿਆਨੀ ਦਿੱਤ ਸਿੰਘ ਜੀ ਨੇ ਉਹਦੇ ਜਿਹੜੇ ਸਵਾਲਾਂ ਦੇ ਜਵਾਬ ਦਿੱਤੇ ਤਾਂ ਉਸ ਤੇ ਮੁੜ ਕੇ ਜਦੋਂ ਉਹਦੀਆਂ ਗੱਲਾਂ ਦੇ ਵਿੱਚ ਉਹਨੂੰ ਉਲਝਾਇਆ ਤਾਂ ਉਹ ਉਸਦਾ ਇੱਕ ਤਰ੍ਹਾਂ ਦੇ ਨਾਲ ਰੋਣ ਨਿਕਲਿਆ ਉਸ ਸਮੇਂ ਇਹ 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 18ਵੀਂ ਸਦੀ ਦੇ ਵਿੱਚ ਵਾਪਰੀ ਗੱਲ ਤੇ ਜਿਹੜੀ ਆਪਾਂ ਇਹ ਕਹਿੰਦੇ ਹਾਂ ਵੀ ਪੰਖੋਜਰਾ ਪਿੰਡ ਹੈ ਉਹ ਗੁਰੂ ਸਾਹਿਬ ਦੇ ਕਾਲ ਦੇ ਵਿੱਚ
ਹਾਂਜੀ ਜਿੱਥੇ ਵੀਰ ਸਾਹਿਬ ਸਿੰਘ ਜੀ ਆਪਾਂ ਗੁਰੂ ਸਾਹਿਬਾਨ ਦੇ ਕਾਲ ਦੀ ਗੱਲ ਕਰਦੇ ਹਾਂ ਜਾਂ ਆਪਣੇ ਪਿਛੋਕੜ ਇਤਿਹਾਸ ਦੀ ਗੱਲ ਕਰਦੇ ਹਾਂ ਥੋੜੇ ਜਿਹੇ ਚੱਲਦੇ ਚੱਲਦੇ ਜਿਹੜੇ ਅੱਜ ਦੇ ਸਮੇਂ ਦੇ ਉੱਤੇ ਵੀ ਆਪਾਂ ਨੂੰ ਜ਼ਰੂਰ ਇਸ ਹੀ ਵਿਸ਼ੇ ਦੇ ਨਾਲ ਸੰਬੰਧ ਰੱਖਦੀ ਝਾਤ ਪਾਉਣੀ ਚਾਹੀਦੀ ਹੈ ਕਿ ਕਿਸ ਤਰੀਕੇ ਦੇ ਨਾਲ ਹਮੇਸ਼ਾ ਹੀ ਸਰਕਾਰਾਂ ਦਾ ਜ਼ੋਰ ਲੱਗਿਆ ਰਹਿੰਦਾ ਹੈ ਭਈ ਕਿਸੇ ਨਾ ਕਿਸੇ ਤਰ੍ਹਾਂ ਜਿਹੜੇ ਇਹਨਾਂ ਦੇ ਮੁੱਦੇ ਨੇ ਹੱਕਾਂ ਦੀ ਗੱਲ ਹੈ ਜਾਂ ਜੂਝਣ ਦੀ ਜ਼ਰੂਰਤ ਹੈ ਇਹਨੂੰ ਕਿਸੇ ਵਿਉਂਤਬੰਦੀ ਦੇ ਤਹਿਤ ਇਹਨੂੰ ਖਤਮ ਕੀਤਾ ਜਾਵੇ ਚਾਹੇ ਕਿਸੇ ਵੀ ਸਰਕਾਰ ਦੀ ਗੱਲ ਕਰ ਲਓ ਇਹਦੇ ਵਿੱਚ ਜੇਕਰ ਆਪਾਂ ਮੂਲ ਰੂਪ ਦੇ ਵਿੱਚ ਆਪਣੇ ਸਿੱਖ ਸਮਾਜ ਦੀ ਗੱਲ ਕਰਦੇ ਹਾਂ ਤਾਂ ਉੱਥੇ ਦੇ ਉਹਨਾਂ ਨੇ ਬੜੀ ਚਲਾਕੀ ਦੇ ਨਾਲ ਜਿਹੜੇ ਮੁੱਦੇ ਜਿਹੜੇ ਨੇ ਜਿਨ੍ਹਾਂ ਤੋਂ ਸਾਨੂੰ ਅੱਖੋਂ ਪਰੋਖੇ ਕੀਤਾ ਗਿਆ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਸੀਗਾ ਸਿੱਖਾਂ ਦੇ ਮੁੱਖ ਅਦਾਰਿਆਂ 'ਤੇ ਸਰਕਾਰ ਕਬਜ਼ਾ ਕਰ ਲਵੇ ਜਿਵੇਂ ਆਪਣੀ ਸ਼੍ਰੋਮਣੀ ਕਮੇਟੀ ਇੱਕ ਮੇਨ ਸਾਡੀ ਸੰਸਥਾ ਹੈ ਤੇ ਨਾਲ ਨਾਲ ਜਿਹੜੀ ਟਕਸਾਲ ਹੈ ਡੇਰਾ ਟਕਸਾਲ ਹੈ ਉਹਦੇ ਵਿੱਚ ਵੀ ਜਿਹੜੇ ਸਰਕਾਰੀ ਤੌਰ ਦੇ ਉੱਤੇ ਬੰਦੇ ਫਿੱਟ ਕੀਤੇ ਜਾਣ ਤੇ ਹੌਲੀ ਹੌਲੀ ਜਿਹੜਾ ਇਤਿਹਾਸ ਹੈ ਤੇ ਗੁਰਮਤ ਦੇ ਸਿਧਾਂਤ ਨੂੰ ਇਹਨਾਂ ਅਦਾਰਿਆਂ ਤੋਂ ਹੀ ਚੇਂਜ ਕਰਵਾਇਆ ਜਾਵੇ ਕਹਿਣ ਦਾ ਭਾਵ ਕਿ ਜਿਹੜੇ ਸਾਡੇ ਅਸਲੀ ਸਰੋਤ ਨੇ ਉਹਨਾਂ ਤੋਂ ਸਿੱਖ ਨੂੰ ਦੂਰ ਕੀਤਾ ਜਾਵੇ ਤੇ ਆਪਣੇ ਇਤਿਹਾਸ ਦੇ ਵਿੱਚ ਵਿਗਾੜ ਪਾ ਕੇ ਹੌਲੀ ਹੌਲੀ ਇਹਨਾਂ ਹੀ ਅਦਾਰਿਆਂ ਤੋਂ ਦਸਤਾਵੇਜ਼ਾਂ ਰਾਹੀਂ ਜਿਵੇਂ ਆਪਾਂ ਫੋਰ ਇੱਕ ਉਦਾਹਰਣ ਦੇ ਤੌਰ 'ਤੇ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਮੈਗਜ਼ੀਨ ਨਿਕਲਦਾ ਹੈ ਮਹੀਨੇ ਦੇ ਵਿੱਚ ਇੱਕ ਉਹ ਮੈਗਜ਼ੀਨ ਕੱਢਦੇ ਆ ਉਹਦੇ ਵਿੱਚ ਜਿਹੜਾ ਲੜੀਵਾਰ ਇਤਿਹਾਸ ਜਿਹੜਾ ਥੋੜ੍ਹਾ ਥੋੜ੍ਹਾ ਵਿਗਾੜ ਕੇ ਪੇਸ਼ ਕੀਤਾ ਜਾਵੇ ਅਤੇ ਫਿਰ ਕਈ ਸਾਲਾਂ ਬਾਅਦ ਉਹ ਜਿਹੜਾ ਲੜੀਵਾਰ ਚੱਲਦਾ ਹੋਇਆ ਇਤਿਹਾਸ ਹੈ ਉਹਨੂੰ ਇਕੱਠਾ ਕਰਕੇ ਇੱਕ ਕਿਤਾਬ ਦੇ ਰੂਪ ਦੇ ਵਿੱਚ ਛਾਪ ਦਿੱਤਾ ਜਾਵੇ ਕਿ ਦੁਬਧਾ ਵਿੱਚ ਅਸੀਂ ਪੈ ਜਾਈਏ ਇਸੇ ਤਰ੍ਹਾਂ ਹੀ ਜਿਹੜੀ ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਹੈ ਉਹਦੇ ਵਿੱਚੋਂ ਜਿਹੜੀਆਂ ਪੁਰਾਤਨ ਦੁਰਲੱਭ ਸਾਡੇ ਗੁਰੂ ਸਾਹਿਬਾਨ ਦੇ ਟਾਈਮ ਦੀਆਂ ਜਾਂ ਹੋਰ ਸਾਡੇ ਹੱਥ ਦਸਤਾਵੇਜ਼ ਸਨ ਉਹਨਾਂ ਨੂੰ ਉੱਥੋਂ ਚੋਰੀ ਕੀਤਾ ਜਾਵੇ ਜਾਂ ਜਿਵੇਂ ਪਟਿਆਲੇ ਦੀ ਯੂਨੀਵਰਸਿਟੀ ਹੈ ਉਹਦੇ ਵਿੱਚ ਬਹੁਤ ਜਿਹੜਾ ਸਾਡਾ ਇੱਕ ਵਿਰਸਾ ਸੀ ਅਮੀਰ ਵਿਰਸਾ ਪਿਆ ਸੀ ਉਹਨੂੰ ਉੱਥੋਂ ਚੱਕ ਕੇ ਖਤਮ ਕੀਤਾ ਜਾਵੇ ਫਿਰ ਇਸ ਦੇ ਨਾਲ ਹੀ ਜਿਹੜੇ ਉਸ ਸਮੇਂ ਧਰਮ ਯੁੱਧ ਮੋਰਚੇ ਦੇ ਦੌਰਾਨ ਜਿਹੜੇ ਨੌਜਵਾਨ ਪੰਜਾਬ ਦੀ ਰਾਖੀ ਦੇ ਲਈ ਜਾਂ ਪੰਜਾਬ ਦੀ ਖਾਤਰ ਗ੍ਰਿਫਤਾਰ ਹੋਏ ਸਨ ਉਹਨਾਂ ਨੂੰ ਮਾਰ ਕੇ ਖਤਮ ਕਰ ਦਿੱਤਾ ਜਾਵੇ ਕਿ ਉਹ ਜਿਹੜੀ ਮੂਵਮੈਂਟ ਹੈ ਉਹ ਬਾਹਲੀ ਲੰਮਾ ਟਾਈਮ ਸਰਗਰਮ ਨਾ ਹੋ ਸਕੇ ਫਿਰ ਇੱਥੇ ਹੀ ਬਸ ਨਹੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਜਿਹੜੀ ਪੜ੍ਹਾਈ ਹੈ ਕਿ ਜਿਹੜੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਥੱਲੇ ਪੰਜਾਬ ਦੇ ਵਿੱਚ ਸਕੂਲ ਆਉਂਦੇ ਨੇ ਉਹਨਾਂ ਦਾ ਪੜ੍ਹਾਈ ਦਾ ਮਿਆਰ ਜਿਹੜਾ ਹੈ ਉਹ ਨੀਵੇਂ ਪੱਧਰ ਦਾ ਕਰ ਦਿੱਤਾ ਜਾਵੇ ਤਾਂ ਕਿ ਸਿੱਖ ਗੁਰਬਾਣੀ ਤੋਂ ਅਤੇ ਆਪਣੀ ਵਿਰਾਸਤ ਤੋਂ ਵਾਂਝੇ ਹੋ ਜਾਣ ਅਤੇ ਇਹਦੇ ਨਾਲ ਹੀ ਦੂਜੇ ਪਾਸੇ ਸਿੱਖ ਇਤਿਹਾਸ ਨੂੰ ਪੜ੍ਹਾਉਣ ਦੀ ਬਜਾਏ ਸਕੂਲਾਂ ਦੇ ਵਿੱਚ ਸਿੱਖ ਇਤਿਹਾਸ ਜਿੱਥੇ ਸਾਡਾ ਪੜ੍ਹਾਇਆ ਜਾਂਦਾ ਸੀ ਉਹਨੂੰ ਪੜ੍ਹਾਉਣ ਦੀ ਬਜਾਏ ਜਿਹੜੇ ਹੋਰ ਲਿਟਰੇਚਰ ਜਾਂ ਜਿਵੇਂ ਆਪਾਂ ਕਹਿ ਸਕਦੇ ਹਾਂ ਹੀਰ ਰਾਂਝਾ ਸੱਸੀ ਪੁੰਨੂ ਮਿਰਜ਼ਾ ਸਾਹਿਬਾ ਸੋਹਣੀ ਮਹੀਵਾਲ ਦੇ ਆਸ਼ਕੀ ਦੇ ਕਿੱਸੇ ਪੜ੍ਹਾ ਕੇ ਇਹਨਾਂ ਦੇ ਧੀਆਂ ਪੁੱਤਾਂ ਨੂੰ ਚਰਿੱਤਰਹੀਣ ਬਣਾਇਆ ਜਾਵੇ ਤਾਂ ਕਿ ਇਹ ਗੰਦ ਮੰਦ ਵਿੱਚ ਹੀ ਉਲਝੇ ਰਹਿਣ ਅਤੇ ਹੱਕਾਂ ਦੀ ਲੜਾਈ ਲੜਨਾ ਭੁੱਲ ਜਾਣ ਇਸੇ ਲੜੀ ਦਾ ਇੱਕ ਜਿਹੜਾ ਤੁਸੀਂ ਪਹਿਲਾਂ ਜ਼ਿਕਰ ਕੀਤਾ ਇਸੇ ਲੜੀ ਦੇ ਤਹਿਤ ਇਹਨਾਂ ਦੀ ਅਗਲੀ ਸਕੀਮ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਰੋਬਰ ਹੋਰ ਗ੍ਰੰਥਾਂ ਦੀ ਗੱਲ ਕਰਨੀ ਤੇ ਫਿਰ ਟੈਲੀਵਿਜ਼ਨ ਤੇ ਨਾਟਕਾਂ ਫਿਲਮਾਂ ਦੇ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਨੀਵਾਂ ਦਿਖਾਉਣਾ ਸਾਨੂੰ ਇੱਕ ਮਦਾਰੀ ਪੇਸ਼ਕਾਰੀ ਦੇ ਦੌਰਾਨ ਜਿੱਦਾਂ ਕਿ ਇੱਕ ਮਦਾਰੀ ਦੇ ਤਰ੍ਹਾਂ ਸਾਨੂੰ ਪੇਸ਼ ਕਰਨਾ ਸਾਡੇ ਕਿਰਦਾਰ ਨੂੰ ਸਾਨੂੰ ਭੋਦੂ ਜਿਹਾ ਜਿਹੜੇ ਕਿ ਸਰਦਾਰ ਦਾ ਰੂਪ ਐਵੇਂ ਇੱਕ ਮਜ਼ਾਕੀਆ ਜਿਹਾ ਬਣਾ ਕੇ ਪੇਸ਼ ਕਰਨਾ ਤੇ ਇੱਥੇ ਹੀ ਸਕੂਲਾਂ ਦੀਆਂ ਜਿਹੜੀਆਂ ਕਿਤਾਬਾਂ ਵਿੱਚੋਂ ਸਿੱਖ ਇਤਿਹਾਸ ਨੂੰ ਖਤਮ ਕੀਤਾ ਤੇ ਗੁਲਾਮ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਸਿੱਖਾਂ ਵੱਲੋਂ ਕੀਤੀਆਂ ਕੁਰਬਾਨੀਆਂ ਦੀਆਂ ਗਥਾਵਾਂ ਨੂੰ ਬੱਚਿਆਂ ਤੋਂ ਲੁਕੋ ਕੇ ਉਹਨਾਂ ਨੂੰ ਨਾ ਸੁਣਾ ਕੇ ਕਹਿਣ ਦਾ ਭਾਵ ਉਹ ਚੀਜ਼ਾਂ ਜਿਹੜੀਆਂ ਸਾਨੂੰ ਅਕਸਰ ਹੀ ਆਜ਼ਾਦੀ ਦਾ ਜਿਹੜਾ ਇਤਿਹਾਸ ਪਹਿਲਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੜ੍ਹਾਇਆ ਜਾਂਦਾ ਸੀ ਜਾਂ ਸਾਡੀ ਹਿਸਟਰੀ ਦੇ ਵਿੱਚ ਸੀ ਤੇ ਪਰ ਉਹ ਚੀਜ਼ਾਂ ਦੂਰ ਕੀਤੀਆਂ ਗਈਆਂ ਪੰਜਾਬ ਵਿੱਚ ਹਿੰਦੂਆਂ ਦੀ ਗਿਣਤੀ ਵਧਾਉਣੀ ਬਾਹਰੋਂ ਜਿਹੜੇ ਬਿਹਾਰ ਤੋਂ ਜਾਂ ਇੱਧਰੋਂ ਉੱਧਰੋਂ ਹੋਰ ਜਿਹੜੇ ਆਫਿਸਰ ਵੀ ਲਾਉਣੇ ਅਤੇ ਉਹਨਾਂ ਨੂੰ ਉੱਥੇ ਸੈੱਟ ਕਰਨ ਦੇ ਲਈ ਉਹਨਾਂ ਨੂੰ ਘਰ ਆਬਾਦ ਕਰਵਾ ਕੇ ਦੇਣੇ ਸਰਕਾਰੀ ਤੌਰ ਦੇ ਉੱਤੇ ਉਹਨਾਂ ਨੂੰ ਰਹਿਣ ਦੇ ਲਈ ਜਗ੍ਹਾ ਮੁਹੱਈਆ ਕਰਵਾ ਕੇ ਦੇਣੀ ਅਤੇ ਇਸ ਦੇ ਨਾਲ ਹੀ ਗੁਰਦੁਆਰਿਆਂ ਦੇ ਵਿੱਚੋਂ ਗੁਰਬਾਣੀ ਦੇ ਸਿਧਾਂਤਕ ਕਥਾ ਬੰਦ ਕਰਵਾ ਦਿੱਤੀ ਜਾਵੇ ਅਤੇ ਸਨਾਤਨੀ ਮਿਥਿਹਾਸ ਕਥਾ ਕਹਾਣੀਆਂ ਵਧਾ ਚੜ੍ਹਾ ਕੇ ਸੁਣਾਈਆਂ ਜਾਣ ਜੋ ਅੱਜ ਹੋ ਰਿਹਾ ਹੈ ਜਿੱਥੇ ਆਪਾਂ ਗੁਰੂ ਸਾਹਿਬਾਨ ਦੀ ਗੱਲ ਕਰਦੇ ਹਾਂ ਕਿ ਉਸ ਸਮੇਂ ਉਹਨਾਂ ਦੇ ਵਿਰੋਧ ਦੇ ਵਿੱਚ ਸਰਕਾਰ ਨੇ ਖੜ੍ਹੇ ਕੀਤੇ ਅੱਜ ਵੀ ਹੋ ਰਿਹਾ ਹੈ ਅੱਜ ਵੀ ਸਾਡੇ ਇਤਿਹਾਸ ਨੂੰ ਵਿਗਾੜਿਆ ਜਾ ਰਿਹਾ ਹੈ ਔਰ ਸਾਡੇ ਹੀ ਸਿੱਖੀ ਸਰੂਪ ਵਿੱਚ ਕਰਦੇ ਨੇ ਪਿੱਛੇ ਜਾਂ ਇੱਥੇ ਵੀ ਇੱਕ ਇੱਕ ਸੰਪਰਦਾ ਤੋਂ ਮੈਂ ਨਾ ਹੀ ਲੈ ਦਿੰਦਾ ਜੀ ਬੰਤਾ ਸਿੰਘ ਹੁਣੀ ਆਏ ਸਨ ਉਹਨੇ ਜਿਹੜੀ ਉਹ ਸ਼ਬਦ ਦੀ ਕਥਾ ਕੀਤੀ ਹੈ ਮੈਂ ਹੈਰਾਨ ਹੋ ਗਿਆ ਜਿਹੜਾ ਉਹਨੇ ਗਾਂ ਦਾ ਕਿਹਾ ਕਿ ਉਹ ਸਾਨੂੰ ਗਾਂ ਦੇ ਪੁਜਾਰੀ ਬਣਾਈ ਜਾਂਦੇ
ਹਾਂਜੀ ਇਹ ਤਾਂ ਚਲੋ ਇਹਨਾਂ ਨੇ ਕੋਸ਼ਿਸ਼ਾਂ ਹਮੇਸ਼ਾ ਚੱਲਦੀਆਂ ਰਹਿਣੀਆਂ ਏ ਇਹਦੇ ਚ ਕੋਈ ਸ਼ੱਕ ਨਹੀਂ ਕਿ ਜਿਹੜੀ
ਜਦੋਂ ਫਿਰ ਹਾਂਜੀ ਸਾਹਿਬ ਜੀ ਇੱਥੇ ਹੀ ਬਸ ਨਹੀਂ ਫਿਰ ਇੱਥੇ ਸਿੱਖਾਂ ਦੀਆਂ ਧੀਆਂ ਭੈਣਾਂ ਨੂੰ ਖਾਸ ਕਰਕੇ ਸਿੱਖਾਂ ਦੀਆਂ ਧੀਆਂ ਭੈਣਾਂ ਨੂੰ ਫੈਸ਼ਨ ਪ੍ਰਸਤੀ ਵੱਲ ਤੋਰਿਆ ਜਾਵੇ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਕਦੀ ਕੇਸ ਨਹੀਂ ਕਤਲ ਕਰਵਾਉਂਦੀਆਂ ਸਨ ਉਹ ਫੈਸ਼ਨ ਪ੍ਰਸਤੀ ਵਿੱਚ ਸਿੱਟੀਆਂ ਗਈਆਂ ਸਾਡੀਆਂ ਧੀਆਂ ਭੈਣਾਂ ਕਿ ਪਤੈਤ ਹੋ ਕੇ ਧਰਮ ਤੋਂ ਮੂੰਹ ਮੋੜਨ ਕਿਉਂਕਿ ਔਰਤ ਹੀ ਇੱਕ ਇਹੋ ਜਿਹੀ ਹੈ ਜਿਹਨੇ ਬੱਚੇ ਨੂੰ ਜਨਮ ਦੇਣਾ ਜਿਹਦੀ ਗੋਦੀ ਵਿੱਚ ਬੱਚੇ ਨੇ ਖੇਲਣਾ ਪੜ੍ਹਨਾ ਪੜ੍ਹਨਾ ਵੱਡਾ ਹੋਣਾ ਮਾਂ ਨੇ ਉਹਨੂੰ ਸਿੱਖਿਆ ਦੇਣੀ ਹੈ ਜਦੋਂ ਮਾਂ ਆਪ ਹੀ ਫੈਸ਼ਨ ਪ੍ਰਸਤ ਹੋ ਗਈ ਤੇ ਬੱਚਾ ਵੀ ਫੈਸ਼ਨ ਵੱਲ ਨੂੰ ਜਾਏਗਾ
ਹਾਂਜੀ ਹਾਂਜੀ
ਸੋ ਇਹ ਫਿਰ ਇਸ ਦੇ ਨਾਲ ਹੀ ਪੰਜਾਬੀ ਤੇ ਖਾਸ ਕਰਕੇ ਸਿੱਖ ਨੌਜਵਾਨਾਂ ਨੂੰ ਨਸ਼ੇੜੀ ਬਣਾਉਣਾ ਇਹ ਸਾਰਾ ਕੁਝ ਸਮੇਂ ਦੀ ਸਰਕਾਰ ਨੇ ਕੀਤਾ ਤੇ ਜਿੱਥੇ ਆਪਾਂ ਗੁਰੂ ਸਾਹਿਬਾਨ ਦੇ ਟਾਈਮ ਦੀ ਗੱਲ ਕਰਦੇ ਹਾਂ ਕਿ ਅੱਜ ਅਸੀਂ ਅਜੋਕੇ ਸਮੇਂ ਦੇ ਵਿੱਚ ਜੋ ਸਾਡੇ ਨਾਲ ਹੋਇਆ ਹੈ ਕਿ ਅਸੀਂ ਇਹ ਨਹੀਂ ਦੇਖ ਸਕਦੇ ਪਹਿਲਾਂ ਸਾਨੂੰ ਅੱਤਵਾਦੀ ਕਹਿ ਕੇ ਮਾਰ ਦਿੱਤਾ ਗਿਆ ਕੋਹ ਕੋਹ ਕੇ ਮਾਰ ਦਿੱਤਾ ਗਿਆ ਸਾਡੀਆਂ ਧੀਆਂ ਸਾਡੀਆਂ ਮਾਤਾਵਾਂ ਦੀ ਬੇਪਤੀ ਵੀ ਕੀਤੀ ਲਵਾਰਸ ਕਹਿ ਕਹਿ ਕੇ ਲਾਸ਼ਾਂ ਜਿਹੜੀਆਂ ਸਨ ਉਹ ਵੀ ਖਪਾ ਦਿੱਤੀਆਂ ਉਸ ਤੋਂ ਬਾਅਦ ਸਾਨੂੰ ਜਿਹੜਾ ਇੱਕ ਵਿਰਸੇ ਦੇ ਨਾਂ ਦੇ ਥੱਲੇ ਸਾਡਾ ਘਾਣ ਕੀਤਾ ਗਿਆ ਉਹ ਘਾਣ ਕਿਹੜਾ ਹੈ ਸਾਨੂੰ ਚੰਗਿਆਂ ਭਲਿਆਂ ਨੂੰ ਸਾਨੂੰ ਬਦਮਾਸ਼ ਬਣਾ ਕੇ ਤੇ ਹੁਣ ਜਿਹੜਾ ਟਾਈਮ ਹੈ ਗੈਂਗਸਟਰ ਜਿਹੜੇ ਨੇ ਗੈਂਗ ਜਿਹੜੀ ਗੈਂਗ ਬਾਰ ਦੇ ਨਾਂ ਥੱਲੇ ਸਾਨੂੰ ਸਾਡੇ ਸਾਡੀ ਪੰਜਾਬ ਦੀ ਜਵਾਨੀ ਨੂੰ ਖਤਮ ਕੀਤਾ ਜਾ ਰਿਹਾ ਇਸ ਦੇ ਨਾਲ ਹੀ ਜਿਹੜਾ ਨਸ਼ਾ ਹੈ ਨਸ਼ੇ ਦੇ ਵਿੱਚ ਗਲਤਾਨ ਸਾਡੀ ਜਵਾਨੀ ਜਿਹੜੀ ਹੈ ਉਹ ਗਲਤਾਨ ਹੋਈ ਪਰ ਇੱਥੇ ਤੱਕ ਕਿ ਯੂਨੀਵਰਸਿਟੀ ਦੀਆਂ ਜਿਹੜੀਆਂ ਰਿਪੋਰਟਾਂ ਨੇ ਜਦੋਂ ਉਹਨਾਂ ਨੂੰ ਪੜ੍ਹਦੇ ਹਾਂ ਜਿਹੜਾ ਉਹਨਾਂ ਦੇ ਦਸਤਾਵੇਜ਼ ਨੇ ਜਦੋਂ ਉਹਨਾਂ ਨੂੰ ਦੇਖਦੇ ਹਾਂ ਹੈਰਾਨ ਹੋ ਜਾਈਦਾ ਇਹ ਉਹੀ ਪੰਜਾਬ ਹੈ ਜਿਹੜਾ ਕਿਤੇ ਗੁਰਾਂ ਦੇ ਨਾਂ 'ਤੇ ਵਸਦਾ ਸੀ ਇਹ ਉਹੀ ਪੰਜਾਬ ਹੈ ਇਹ ਉਹੀ ਪੰਜਾਬ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਅਤੇ ਬਾਅਦ ਦੇ ਵਿੱਚ ਗੁਰੂ ਸਾਹਿਬਾਨਾਂ ਨੇ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਹੈ ਉਹੀ ਪੰਜਾਬ ਹੈ ਗੁਰਪੁਰਬ ਅਸੀਂ ਮਨਾਉਂਦੇ ਹਾਂ ਮਨਾਉਣੇ ਵੀ ਚਾਹੀਦੇ ਨੇ ਪਰ ਗੁਰਾਂ ਵੱਲੋਂ ਦਿੱਤੀ ਹੋਈ ਉਸ ਪਰੰਪਰਾ ਅਤੇ ਨਾਲ ਨਾਲ ਉਹਨਾਂ ਦੇ ਨਾਲ ਕੀ ਚੱਲਿਆ ਅਤੇ ਅੱਜ ਦੇ ਸਮੇਂ ਵਿੱਚ ਕੀ ਚੱਲ ਰਿਹਾ ਹੈ ਇਹ ਲੇਖਾ ਜੋਖਾ ਅਸੀਂ ਨਹੀਂ ਕਰਨਾ ਤਾਂ ਫਿਰ ਕਰਨਾ ਕਿਵੇਂ ਹੈ
ਜਿਹੜਾ ਗਿਆਨ ਗੁਰੂ ਸਾਹਿਬ ਜਿਵੇਂ ਹੁਣ ਆਪਾਂ ਇੱਕ ਉਦਾਹਰਣ ਦੇ ਤੌਰ 'ਤੇ ਗੁਰੂ ਹਰਕਿਸ਼ਨ ਸਾਹਿਬ ਜੀ ਦਾ ਹੀ ਨਾਂ ਵਰਤ ਕੇ ਜਿਹੜੀਆਂ ਸੰਸਥਾਵਾਂ ਚੱਲਦੀਆਂ ਨੇ ਬਾਲਾ ਪ੍ਰੀਤਮ
ਹਾਂਜੀ
ਜਿਹੜੀ ਸੰਸਥਾ ਉਸ ਦੇ ਵਿੱਚ ਕਿਵੇਂ ਉਹਨਾਂ ਇੱਕ ਤਰ੍ਹਾਂ ਦੇ ਨਾਲ ਡੇਰੇ ਨੇ ਸੰਸਥਾਵਾਂ ਕਾਹਦੀਆਂ ਨੇ ਇਕੱਲੇ ਇਕੱਲੇ ਬੰਦੇ ਨੇ ਆਪਣੇ ਆਪਣੇ ਡੇਰੇ ਮੱਲੇ ਤੇ ਦੇਖੋ ਸਭ ਤੋਂ ਵੱਡੀ ਜਿਹੜੀ ਅਕਿਰਤ ਘਣਤਾ ਇਹ ਹੁੰਦੀ ਹੈ ਕਿ ਕਿਸੇ ਸ਼ਖਸ ਦਾ ਨਾਂ ਵਰਤ ਕੇ ਉਸ ਸ਼ਖਸ ਦੇ ਖਿਲਾਫ ਹੀ ਕੰਮ ਕਰੀ ਜਾਣੇ ਜਿਵੇਂ ਅੱਜ ਦੇ ਜੇ ਸੌਖਾ ਸਮੇਂ ਨਾ ਹੋਵੇ ਕਿ ਬਾਬਾ ਜਰਨੈਲ ਸਿੰਘ ਦਾ ਨਾਂ ਵਰਤ ਕੇ ਜਿੰਨੇ ਪੁੱਠੇ ਕੰਮ ਟਕਸਾਲ ਅੱਜ ਕਰ ਰਹੀ ਆ
ਹਾਂਜੀ
ਇਹੋ ਜਿਹੇ ਕੰਮ ਬਾਲਾ ਪ੍ਰੀਤਮ ਜੀ ਦਾ ਨਾਂ ਵਰਤ ਕੇ ਕਹਿ ਕੇ ਸੰਸਥਾਵਾਂ ਚਲਾ ਚਲਾ ਕੇ ਪੈਸੇ ਇਕੱਠੇ ਕਰ ਕਰਕੇ ਸਿੱਖੀ ਦੇ ਖਿਲਾਫ ਹੀ ਇਸ ਨੂੰ ਇਸ ਚੀਜ਼ ਤੋਂ ਸਾਨੂੰ ਸੁਚੇਤ ਹੋਣ ਦੀ ਬਹੁਤ ਲੋੜ ਹੈ ਜਿਹੜਾ ਗਿਆਨ ਸਾਨੂੰ ਲੈਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਉਹ ਤਾਂ ਹਲੇ ਆਪਾਂ ਵੈਸੇ ਓਵਰਆਲ ਜੇ ਕਹਿ ਲਈਏ ਕਿ ਵੱਡੇ ਪੱਧਰ ਦੇ ਉੱਤੇ ਦੇਖੀਏ ਤਾਂ ਜਿਹੜਾ ਸਿੱਖ ਕੌਮ ਹਲੇ ਇਸ ਤੋਂ ਕੋਹਾਂ ਦੂਰ ਹੈ ਤੇ ਇਹੀ ਗੱਲ ਹੈ ਕਿ ਜਿਹੜਾ ਅਸਲੀ ਵਿਚਾਰ ਹੈ ਉਹਦੇ ਵੱਲ ਹਲੇ ਆਪਾਂ ਨਹੀਂ ਤੁਰ ਪਾ ਰਹੇ ਤੇ ਬਹੁਤਾ ਜ਼ੋਰ ਅੱਜ ਕੱਲ੍ਹ ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਹੀ ਲੱਗਿਆ ਹੋਇਆ ਹੈ ਕਿ ਕਿਵੇਂ ਹੁਣ ਜਿਵੇਂ ਇੱਕ ਫੇਸਬੁੱਕ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਫਿਲਮ
ਦਾ ਬਲੈਕ
ਪ੍ਰਿੰਸ ਇਹਨੂੰ ਇਹ ਠੀਕ ਹੈ ਕਿ ਸਾਨੂੰ ਇੱਕ ਇਤਿਹਾਸ ਸਾਨੂੰ ਇੱਕ ਦਿਖਾਉਂਦੀ ਹੈ ਤੇ ਅਸੀਂ ਮੈਂ ਵੀ ਇਸ ਨੂੰ ਚਾਹੁੰਦਾ ਕਿ ਤੁਸੀਂ ਦੇਖੋ ਇਸ ਫਿਲਮ ਨੂੰ ਜ਼ਰੂਰ ਦੇਖੋ ਵੀ ਜਿੰਨਾ ਕੁ ਵੀ ਅਸੀਂ ਸਿੱਖ ਸਕਦੇ ਜਿੰਨਾ ਕੁ ਵੀ ਅਸੀਂ ਕੁਛ
ਥੋੜੇ ਸਮੇਂ ਦੇ ਵਿੱਚ ਇਤਿਹਾਸ ਨੂੰ ਸਮਝ ਸਕਦੇ ਹਾਂ
ਹਾਂ ਜਿੰਨਾ ਕੁ ਵੀ ਅਸੀਂ ਮਤਲਬ ਕੋਈ ਚੱਜ ਦੀ ਚੀਜ਼ ਉਹ ਚੁੱਕ ਸਕਦੇ ਹਾਂ ਤਾਂ ਜ਼ਰੂਰ ਆਪਾਂ ਨੂੰ ਦੇਖਣੀ ਚਾਹੀਦੀ ਹੈ ਫਿਰ ਵੀ ਇਹ ਸਾਡਾ ਇਤਿਹਾਸ ਹੈ ਬਿਨਾਂ ਸ਼ੱਕ ਪਰ ਤੁਸੀਂ ਇਹ ਦੇਖੋ ਕਿ ਹਲੇ ਵੀ ਸਾਨੂੰ ਜਿਵੇਂ ਉਸ ਪਰੰਪਰਾ ਦੇ ਵਿੱਚ ਹੀ ਲਿਜਾ ਕੇ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਜਿੱਥੇ ਇੱਕ ਇੱਕ ਦੁਨਿਆਵੀ ਰਾਜਾ ਹੁੰਦਾ ਆ ਤੇ ਉਹਦੀ ਅੱਗੇ ਪ੍ਰਜਾ ਹੁੰਦੀ ਆ ਤੇ ਉਹਦਾ ਇੱਕ ਜੱਦੀ ਪੁਸ਼ਤੀ ਰਾਜ ਹੁੰਦਾ ਜਿਹਨੂੰ ਖਤਮ ਕੀਤਾ ਸੀ ਬਿਲਕੁਲ ਖਤਮ ਕੀਤਾ ਸੀ ਗੁਰੂ ਸਾਹਿਬ ਨੇ ਜਿਵੇਂ ਆਪਣਾ ਸਰਬੰਸ ਵਾਰ ਕੇ ਜਿਹੜੀ ਇਹ ਜਿਹੜੀ ਆ ਪੀੜੀ ਦਰ ਪੀੜੀ ਵਾਲੀ ਪ੍ਰਥਾ ਆ ਇਹਨੂੰ
ਖਤਮ ਕੀਤਾ
ਪੂਰਨ ਤੌਰ ਦੇ ਉੱਤੇ ਖਤਮ ਕਰ ਦਿੱਤਾ ਸੀ ਤੇ ਬਾਅਦ ਦੇ ਵਿੱਚ ਇਹ ਮਹਾਰਾਜਾ ਰਣਜੀਤ ਸਿੰਘ ਨੇ ਇਹ ਕੰਮ ਦੁਬਾਰਾ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਉਹ ਮਤਲਬ ਉਹਦੀ ਮਾੜੀ ਕਿਸਮਤ ਨੂੰ ਜਿਹੜਾ ਉਹਦੇ ਜਿਹੜਾ ਪਰਿਵਾਰ ਦਾ ਜਿਵੇਂ ਸਭ ਕੁਛ ਘਾਣ ਹੋਇਆ ਉਹ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕਿਵੇਂ ਦਲੀਪ ਸਿੰਘ ਦੇ ਨਾਲ ਵੀ ਬਾਅਦ ਦੇ ਵਿੱਚ ਅੰਗਰੇਜ਼ਾਂ ਨੇ ਕੀ ਕੀਤਾ, ਹਾਲਾਂਕਿ ਸਾਰਾ ਕੁਝ ਸੰਧੀ ਦੇ ਤਹਿਤ ਸਾਰਾ ਕੁਝ ਵਾਪਰਿਆ। ਇਹ ਇੱਕ ਬੜਾ ਵੱਡਾ ਵਿਸ਼ਾ ਹੈ ਤੇ ਇਹਨੂੰ ਇਹਦੇ ਦੋ ਪੱਖਾਂ ਦੇ ਉੱਤੋਂ, ਇੱਕ ਤਾਂ ਜਿਵੇਂ ਕਹਿ ਲਈਏ ਕਿ ਪੰਜਾਬੀ ਸਮਾਜ ਦੇ ਲਈ ਇੱਕ ਬਹੁਤ ਵੱਡੀ ਗੱਲ ਸੀ ਕਿ ਇਹੋ ਜਿਹਾ ਰਾਜ ਜੋ ਮਹਾਰਾਜਾ ਰਣਜੀਤ ਸਿੰਘ ਨੇ ਪੇਸ਼ ਕੀਤਾ ਜਿਸ ਦੇ ਵਿੱਚ ਕਿਸੇ ਨੂੰ ਫਾਂਸੀ ਨਹੀਂ ਹੋਈ, ਕਿਸੇ ਨੂੰ ਮਤਲਬ ਕੋਈ ਜ਼ਿਆਦਾ ਦੁੱਖ ਤਸੀਹੇ ਨਹੀਂ ਦਿੱਤੇ ਗਏ, ਇੱਕ ਪੱਖ ਤੋਂ ਇਹ ਠੀਕ ਹੈ। ਪਰ ਦੂਸਰਾ ਪੱਖ ਜਿਹੜਾ ਇੱਕ ਖਾਲਸਾ ਰਾਜ ਹੈ ਜਿਸ ਦਾ ਜਿਹਦੀ ਇੱਕ ਉਦਾਹਰਣ ਦੇ ਤੌਰ 'ਤੇ ਪੂਰਨ ਤਾਂ ਨਹੀਂ ਆਪਾਂ ਕਹਿ ਸਕਦੇ ਵੀ ਇੱਦਾਂ ਸੀਗਾ, ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਉਦਾਹਰਣ ਦੇ ਤੌਰ 'ਤੇ ਇੱਕ ਖਾਲਸਾ ਰਾਜ ਦੀ ਸਥਾਪਨਾ ਕੀਤੀ ਜਿਸ ਦੇ ਵਿੱਚ ਸਹੀ ਮਾਇਨਿਆਂ ਦੇ ਵਿੱਚ ਇੱਕ ਤਾਂ ਹੈ ਕਿ ਕਿਸੇ ਦੇ ਨਾਲ ਧੱਕਾ ਨਹੀਂ ਕਰਨਾ, ਦੂਸਰੀ ਗੱਲ ਹੈ ਕਿ ਉਸ ਨੂੰ ਉਸ 'ਤੇ ਬਣਦੇ ਹੱਕ ਦੇਣੇ। ਜਿਵੇਂ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਕਿਸੇ ਦੇ ਨਾਲ ਧੱਕਾ ਸ਼ਾਇਦ ਨਾ ਹੋਇਆ ਹੋਵੇ, ਪਰ ਜਿਹੜੇ ਹਰ ਇੱਕ ਨੂੰ ਬਣਦੇ ਹੱਕ ਦਿੱਤੇ ਗਏ ਇਸ ਦਾ ਕੋਈ ਜ਼ਿਕਰ ਕਿਤੇ ਨਹੀਂ ਆਉਂਦਾ। ਪਰ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਵੇਲੇ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਸੀ ਕਿ ਜਿਹਨੂੰ ਵੀ ਜਿਹਦਾ ਬਣਦਾ ਹੱਕ ਸੀ ਉਸ ਨੂੰ ਉਸੇ ਤਰੀਕੇ ਦੇ ਨਾਲ ਉਹਦਾ ਬਣਦਾ ਹੱਕ ਦਿੱਤਾ ਗਿਆ। ਜੇ ਕੋਈ ਮਤਲਬ ਜ਼ਮੀਨ ਦੀ ਵਾਹੀ ਕਰਦਾ ਸੀ ਤਾਂ ਉਸ ਨੂੰ ਉਸ ਜ਼ਮੀਨ ਦਾ ਮਾਲਕ ਬਣਾ ਦਿੱਤਾ ਗਿਆ। ਜੇ ਕੋਈ ਕਿਸੇ ਕਹਿ ਲਓ ਕਿ ਕਿਸੇ ਜਗ੍ਹਾ ਦੇ ਉੱਤੇ ਕੰਮ ਕਰਦਾ ਉਸ ਨੂੰ ਉਸ ਦਾ ਮਾਲਕ ਬਣਾ ਦਿੱਤਾ ਗਿਆ। ਜੇ ਕਿਸੇ 'ਚ ਕਿਸੇ ਤਰ੍ਹਾਂ ਦੀ ਕਾਬਲੀਅਤ ਸੀ ਉਸ ਦੀ ਕਾਬਲੀਅਤ ਨੂੰ ਦੇਖ ਕੇ ਉਸ ਨੂੰ ਉਸ ਤਰ੍ਹਾਂ ਦਾ ਅਹੁਦਾ ਦਿੱਤਾ ਗਿਆ। ਇਹ ਕੰਮ ਜਿਵੇਂ ਦਿਨਾਂ ਦੇ ਵਿੱਚ ਕੀਤਾ ਗਿਆ, ਇਹਦੇ ਲਈ ਇਉਂ ਨਹੀਂ ਸੀ ਕਿ ਕੋਈ ਲੰਮੀ ਚੂੜੀ ਬਾਬਾ ਬੰਦਾ ਸਿੰਘ ਬਹਾਦਰ ਨੇ ਜਾਂ ਹੋਰ ਜਿਹੜੇ ਸਿੱਖ ਜਰਨੈਲਾਂ ਨੇ ਬਹੁਤ ਲੰਮੀ ਚੂੜੀ ਬਹਿਸ ਕੀਤੀ ਕਿ ਇਸ ਦੇ ਉੱਤੇ ਕਿੱਦਾਂ ਅਮਲ ਕਰਨਾ ਚਾਹੀਦਾ, ਕਿਸ ਤਰ੍ਹਾਂ ਕਰਨਾ ਚਾਹੀਦਾ। ਉਹ ਸਪਸ਼ਟ ਗੱਲ ਹੈ ਕਿ ਜਿਹੜਾ ਜਿਹਦਾ ਬਣਦਾ ਹੱਕ ਹੈ ਸਮੇਂ ਦੇ ਅਨੁਸਾਰ ਉਹ ਉਸ ਨੂੰ ਦੇ ਦਿੱਤਾ ਜਾਵੇ, ਤੇ ਇਸੇ ਤਰ੍ਹਾਂ ਹੀ ਹੋਇਆ। ਪਰ ਜਿਵੇਂ ਹੌਲੀ ਹੌਲੀ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਭੁੱਲਦੇ ਵਿਸਾਰਦੇ, ਗੁਰਬਾਣੀ ਤੋਂ ਤਾਂ ਅੱਜ ਕੱਲ੍ਹ ਆਪਾਂ ਕੋਹਾਂ ਦੂਰ ਹਾਂ, ਕਹਿਣ ਨੂੰ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਹਰ ਰੋਜ਼ ਟੇਕਦੇ ਹਾਂ, ਕੋਈ ਦੋ ਟਾਈਮ ਵੀ ਟੇਕਦੇ ਹੋਵਾਂਗੇ, ਪਰ ਜਿਹੜੀ ਗੱਲ ਸਮਝਣ ਵਾਲੀ ਹੈ ਮੱਥਾ ਟੇਕਣ ਦਾ ਜਿਹੜਾ ਅਸਲ ਭਾਵ, ਵੀ ਅਸੀਂ ਜਿਹੜਾ ਸਮਰਪਣ ਹੈ, ਸਿਰ ਦਾ ਸਮਰਪਣ, ਆਪਣੀ ਮੱਤ ਦਾ ਸਮਰਪਣ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਰਦੇ ਹਾਂ, ਉਸ ਤੋਂ ਹੱਲੇ ਕੋਹਾਂ ਦੂਰ ਆ। ਤੇ ਇਸੇ ਕਰਕੇ ਹੀ ਜਿਹੜਾ ਜਿਵੇਂ ਜ਼ਿਕਰ ਕੀਤਾ ਗਿਆ ਕਿ ਕਿਵੇਂ ਜਿਹੜਾ ਸਾਡਾ ਇਤਿਹਾਸ ਹੈ ਉਹ ਅਸੀਂ ਹਜੇ ਤੱਕ ਸਮਝਣ ਤੋਂ, ਜਿਹੜਾ ਇੱਕ ਤਾਂ ਪਹਿਲੀ ਗੱਲ ਤਾਂ ਇਹ ਸੀ ਆਪਣਾ ਇਤਿਹਾਸ ਜਿਹੜਾ ਲਿਖਿਆ ਗਿਆ ਉਹ ਵੀ ਨਹੀਂ ਹੱਲੇ ਪੂਰਾ ਪੜ੍ਹਦੇ। ਦੂਸਰੀ ਉਸ ਤੋਂ ਵੱਡੀ ਤ੍ਰਾਸਦੀ ਇਹ ਆ ਕਿ ਜਿਹੜਾ ਉਹ ਲਿਖਿਆ ਗਿਆ ਉਹਦੇ ਵਿੱਚ ਵੀ ਬਹੁਤਾ ਕੂੜ ਕਬਾੜ ਲਿਖਿਆ ਗਿਆ।
ਹਾਂਜੀ,
ਜਿਹੜੀ ਗੱਲ ਹੋਣੀ ਚਾਹੀਦੀ ਸੀ ਕਿ ਜਿਹੜੀ ਕੂੜ ਕਬਾੜ ਨੂੰ ਪਾਸੇ ਕਰਕੇ ਸਹੀ ਇਤਿਹਾਸ ਦੀ ਪੇਸ਼ਕਾਰੀ, ਉਹ ਤਾਂ ਹੱਲੇ ਬਹੁਤ ਦੂਰ ਦੀ ਗੱਲ ਜਾਪਦੀ ਹੈ। ਤੇ ਦੂਸਰੇ ਪਾਸੇ ਜਿਵੇਂ ਅੱਜ ਕੱਲ ਦੇ ਸਾਡੇ
ਪ੍ਰਚਾਰਕ ਜਾਂ ਵਿਦਵਾਨ,
ਹਾਂਜੀ, ਤੇ ਜਿਹੜੇ ਸਾਡੇ ਲੋਕ ਆਮ ਕਹਿ ਲਈਏ ਕਿ ਸਾਡੇ ਸਿੱਖ ਪਰਿਵਾਰ ਨੇ, ਉਹਨਾਂ ਚੋਂ ਬਹੁਤਿਆਂ ਨੂੰ ਤਾਂ ਅੱਜ ਕੱਲ ਫਿਲਮਾਂ ਦਾ ਜ਼ਿਆਦਾ ਪਤਾ ਆ
ਵੀ
ਕਿਹੜੀ ਕਦੋਂ ਰਿਲੀਜ਼ ਹੋਣੀ ਆ, ਕਿਹੜੀ ਕਦੋਂ ਰਿਲੀਜ਼ ਹੋਣੀ ਆ। ਤੇ ਗੁਰੂ ਸਾਹਿਬ ਦੇ ਪੁਰਬ ਤਾਂ ਮਤਲਬ ਬਹੁਤਾਤ ਦੇ ਵਿੱਚ ਭੁਲਾ ਚੁੱਕੇ ਆ।
ਹਾਂਜੀ,
ਤੇ
ਵਿਰਲੇ ਟਰਾਮੇ ਹੀ ਘਰ ਪਰਿਵਾਰ ਹੋਣਗੇ ਜਿਨ੍ਹਾਂ ਦੇ ਵਿੱਚ ਸਾਨੂੰ ਪੰਜਾਬੀ ਦੇ ਵਿੱਚ ਜਾਂ ਗੁਰੂ ਸਾਹਿਬਾਨ ਦੇ ਗੁਰਪੁਰਬਾਂ ਵਾਲਾ ਕੈਲੰਡਰ ਜਿਹੜਾ ਸਾਡੇ ਘਰਾਂ 'ਚ ਹੋਵੇਗਾ।
ਹਾਂਜੀ ਹਾਂਜੀ,
ਤੇ ਨੋਰਮਲੀ ਅਸੀਂ ਉਹ ਚੀਜ਼ ਨੂੰ ਵੀ ਅੱਖੋਂ ਪਰੋਖੇ ਕਰ ਚੁੱਕੇ ਹਾਂ। ਵਿਰਸੇ ਨਾਲ ਅਸੀਂ ਕਿੱਥੇ ਜੁੜਨਾ ਸੀ, ਅਸੀਂ ਤਾਂ ਸਾਂਝ ਪਾ ਕੇ ਬੈਠੇ ਹਾਂ ਅੱਜ ਦੀਆਂ ਫੋਕੀਆਂ ਫੈਸ਼ਨ ਪ੍ਰਸਤੀਆਂ ਵੱਲੋਂ, ਅੱਜ ਦੀ ਜਿਹੜੀ ਫੋਕੀ ਐਸ਼ ਪ੍ਰਸਤੀ ਵਾਲੀ ਜ਼ਿੰਦਗੀ ਵੱਲੋਂ ਅਸੀਂ ਦੌੜੇ ਫਿਰਦੇ ਹਾਂ। ਤੇ ਪਰ ਜੇਕਰ ਅਸੀਂ ਆਪਣੇ ਇਤਿਹਾਸ, ਆਪਣੇ ਵਿਰਸੇ ਅਤੇ ਆਪਣੇ ਰੂਟਸ ਦੇ ਨਾਲ, ਆਪਣੀਆਂ ਜੜ੍ਹਾਂ ਦੇ ਨਾਲ ਜਿੰਨਾ ਵੀ ਜੁੜਾਂਗੇ ਓਨਾ ਹੀ ਅਸੀਂ ਤਰੱਕੀਆਂ ਵੱਲ ਜਾਵਾਂਗੇ। ਇਹ ਮੈਂ ਤੁਹਾਡੇ ਨੂੰ ਸਾਰਿਆਂ ਨੂੰ ਵਿਸ਼ਵਾਸ ਨਾਲ, ਵਾਅਦੇ ਨਾਲ ਕਹਿੰਦਾ ਹਾਂ ਕਿ ਆਪਣੇ ਹਜੇ ਵੀ ਕੁਝ ਨਹੀਂ ਵਿਗੜਿਆ, ਆਪਣੇ ਘਰ ਦੀਆਂ ਦੇੜੀਆਂ ਵੱਲ ਨੂੰ ਵਾਪਸ ਆਈਏ, ਆਪਣੇ ਘਰ ਦੀਆਂ ਬਰੂਹਾਂ ਵੱਲ ਨੂੰ ਵਾਪਸ ਆਈਏ। ਕਹਿਣ ਦਾ ਭਾਵ ਆਪਣੇ ਵਿਰਸੇ, ਆਪਣੇ ਇਤਿਹਾਸ, ਗੌਰਵ ਇਤਿਹਾਸ, ਸਿੱਖ ਇਤਿਹਾਸ, ਸ਼ਬਦ ਗੁਰੂ ਗੁਰਬਾਣੀ ਨੂੰ ਵਿਚਾਰੀਏ, ਉਹਦੇ 'ਤੇ ਚੱਲਣ ਦੀ ਰੋਜ਼ ਵੀ ਥੋੜ੍ਹੀ ਥੋੜ੍ਹੀ ਵੀ ਕੋਸ਼ਿਸ਼ ਕਰੀਏ, ਕਿਉਂਕਿ ਸਿੱਖ ਦਾ ਫਰਜ਼ ਜਿਹੜਾ ਹੈ ਅਤੇ ਉਹਦੀ ਜਿਹੜੀ ਡੈਫੀਨੇਸ਼ਨ ਹੈ, ਜਿਹੜੀ ਉਹਦੀ ਸਿੱਖ ਦੇ ਸ਼ਬਦ ਦੀ ਜਿਹੜੀ ਪਰਿਭਾਸ਼ਾ ਹੈ, ਉਹ ਇਹੀ ਬਣਦੀ ਵੀ ਸਿੱਖਣਾ ਹੈ, ਰੋਜ਼ ਹੀ ਸਿੱਖਣਾ ਹੈ, ਸਿੱਖਦਿਆਂ ਸਿੱਖਦਿਆਂ ਗੁਰੂ ਦੇ ਲੜ ਲੱਗਣਾ ਹੈ। ਜਿੱਥੇ ਆਪਾਂ ਪਰਿਵਾਰਾਂ ਦੀ ਪਰਵਰਿਸ਼ ਲਈ ਕਿਰਤ ਕਰਨੀ ਹੈ, ਉਸ ਕਿਰਤ ਦੇ ਵਿੱਚੋਂ ਦਸਵੰਧ ਵੀ ਦੇਣੀ ਹੈ, ਦਸਵਾਂ ਹਿੱਸਾ ਵੀ ਦੇਣਾ ਹੈ, ਪਰ ਉਹ ਅਸੀਂ ਸਾਰਾ ਕੁਝ ਭੁੱਲ ਚੁੱਕੇ ਹਾਂ। ਕਿਉਂ ਭੁੱਲ ਚੁੱਕੇ ਹਾਂ ਕਿਉਂਕਿ ਅਸੀਂ ਆਪਣੇ ਵਿਰਸੇ ਨੂੰ ਵਿਚਾਰਿਆ ਨਹੀਂ ਅਸੀਂ ਵਿਚਾਰਿਆ ਕਿ ਹੀਰ ਰਾਂਝਾ ਸੱਸੀ ਪੁੰਨੂ ਹੈ ਅਸੀਂ ਕਿਹੜੇ ਗੀਤ ਸੁਣੇ ਸਾਨੂੰ ਸਾਡਿਆਂ ਚੰਗਿਆਂ ਭਲਾ ਹੱਥਾਂ ਦੇ ਵਿੱਚ ਸਾਡੇ ਵਧੀਆ ਕਿਰਦਾਰ ਸਰਦਾਰ ਦੇ ਕਿਰਦਾਰ ਨੂੰ ਜੱਟ ਦੇ ਰੂਪ ਵਿੱਚ ਪੇਸ਼ ਕਰ ਦਿੱਤਾ ਦੁਨਾਲੀਆਂ ਗੜਾਸੀਆਂ ਬੰਦੂਕਾਂ ਜੀਪਾਂ ਲੰਡੀਆਂ ਅਤੇ ਸਿਰ ਸਾਡੇ ਮਨਾ ਦਿੱਤੇ ਗਏ ਕੇਸ ਸਾਡੇ ਕਤਲ ਕਰਵਾ ਕੇ ਪਿੱਛੇ ਸਾਨੂੰ ਦੱਸਣ ਲਈ ਲੋਕਾਂ ਨੂੰ ਲਿਖਣਾ ਪਿਆ ਪੁੱਤ ਸਰਦਾਰਾਂ ਦੇ ਕਿਉਂਕਿ ਸਿਰ 'ਤੇ ਦਸਤਾਰ ਤਾਂ ਰਹੀ ਨਾ ਦਾੜੇ ਤਾਂ ਰਹੇ ਨਾ ਮੂੰਹ 'ਤੇ ਦਾੜੇ 'ਚ ਰਹਿੰਦੇ ਤਾਂ ਫਿਰ ਹੀ ਸਾਨੂੰ ਕਿਸੇ ਨੂੰ ਦੱਸਣ ਦੀ ਲੋੜ ਨਾ ਪੈਂਦੀ
ਹਾਂਜੀ ਹਾਂਜੀ ਅਤੇ ਦੂਸਰਾ ਜਿਹੜਾ ਇਤਿਹਾਸ ਚਲੋ ਇਹ ਇੱਕ ਠੀਕ ਹੈ ਕਿ ਅਸੀਂ ਸਮੇਂ ਸਮੇਂ ਦੇ ਉੱਤੇ ਜਿਹੜੀ ਸਮੇਂ ਸਮੇਂ ਦੇ ਉੱਤੇ ਜਿਹੜੇ ਸਾਨੂੰ ਕਹਿ ਲਈਏ ਕਿ ਲੱਗਦੇ ਆ ਕਿ ਸਾਡੇ ਲਈ ਇੱਕ ਚੇਤਾਵਨੀ ਬਣਨਗੇ ਆਉਣ ਵਾਲੇ ਸਮੇਂ ਦੇ ਵਿੱਚ ਹਾਂਜੀ ਸਾਡੇ ਨਾਲ ਇੱਕ ਸਰੋਤੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਫਿਰ ਇਸੇ ਤਰ੍ਹਾਂ ਜਾਰੀ ਰੱਖਾਂਗੇ
ਵਾਹਿਗੁਰੂ ਜੀ ਕਾ ਖਾਲਸਾ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਕਲਦੀਪ ਸਿੰਘ ਜੀ
ਹਾਂਜੀ ਵਾਹਿਗੁਰੂ ਜੀ ਖਾਲਸਾ
ਵਾਹਿਗੁਰੂ ਤੁਹਾਡਾ ਬਹੁਤ ਵਧੀਆ ਜਿਹੜਾ ਤੁਸੀਂ ਛੋਇਆ ਆ
ਹਾਂਜੀ
ਤੇ ਕਾਫੀ ਖੁਸ਼ ਜਿੱਦਾਂ ਸਿੱਖਣ ਨੂੰ ਮਿਲਦਾ ਜੇ ਧਿਆਨ ਦੇ ਕੇ ਸਾਰੇ ਸੁਣਨੇ ਨੂੰ
ਹਾਂਜੀ
ਤੇ ਜਿੱਦਾਂ ਹੁਣ ਤੁਸੀਂ ਵਿਰਸੇ ਦੀ ਗੱਲ ਕਰਦੇ ਸੀ ਮੈਨੂੰ ਉਹ ਤੋਂ ਚੇਤਾ ਆ ਗਿਆ ਆਪਣੇ ਅਨੰਦਪੁਰ ਸਾਹਿਬ ਜਿਹੜਾ ਵਿਰਾਸਤ ਖਾਲਸਾ ਬਣਾਈ ਇਹਨਾਂ ਨੇ
ਹਾਂਜੀ ਹਾਂਜੀ
ਉਹਦੇ ਵਿੱਚ ਜਿੱਦਾਂ ਆਪਾਂ ਵਿਦੇਸ਼ਾਂ ਤੋਂ ਉੱਠ ਕੇ ਜਾਈਦਾ ਆਪਣੇ ਬੱਚਿਆਂ ਨੂੰ ਲੈ ਕੇ ਵੀ ਚੱਲ ਦਿਖਾ ਕੇ ਲਿਆਈਏ ਆਪਣੇ ਵਿਰਾਸਤ ਹਨਾ
ਹਾਂਜੀ
ਤੇ ਉਹਦੇ ਵਿੱਚ ਅੰਦਰ ਵੜਦਿਆਂ ਨੇ ਜਿੱਥੇ ਸ਼ੁਰੂਆਤ ਹੁੰਦੀ ਆ ਜਿਹੜੀ ਤੁਸੀਂ ਹੁਣ ਗੱਲਾਂ ਕਰਦੇ ਆ ਸੱਸੀ ਪੁੰਨੂ ਵਾਲੀਆਂ
ਹਾਂਜੀ
ਤੇ ਸੋਹਣੀ ਮਹਿਬਾਲ ਉਹਨਾਂ ਦੀਆਂ ਉਹ ਫੋਟੋਆਂ ਲੱਗੀਆਂ ਹਨਾ
ਮੈਂ ਬਿਲਕੁਲ ਜੀ ਤੁਹਾਡੇ ਨਾਲ ਮੇਰਾ ਵੀ ਮੈਂ ਵੀ ਗਿਆ ਸਾ ਬੱਚਿਆਂ ਨੂੰ ਲੈ ਕੇ ਤੇ ਮੈਂ ਵੀ ਜਦੋਂ ਵੇਖਿਆ ਸੱਚ ਮਨ ਭਰ ਆਇਆ ਬਾਅਦ ਦੇ ਵਿੱਚ ਜਦੋਂ ਲਾਸਟ ਦੇ ਉੱਤੇ ਸਿਰਫ ਸਾਡੀ ਛੋਟਾ ਜਿਹਾ ਇੱਕ ਸਿੱਖ ਵਿਰਾਸਤ ਜਿਹੜੀ ਦਿਖਾਈ ਗਈ
ਬਿਲਕੁਲ
ਐਨ ਲਾਸਟ ਦੇ ਉੱਪਰ
ਹਾਂਜੀ ਉਹੀ ਗੱਲ ਹੈ ਨਾ ਵੀ ਤੁਸੀਂ ਹੁਣ ਇਹਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਰੋਕਣਾ ਸੀ ਇਸ ਚੀਜ਼ ਨੂੰ ਹਨਾ
ਹਾਂਜੀ
ਹੁਣ ਉੱਥੇ ਆਪਾਂ ਥੋੜੇ ਕੱਲੇ ਕੱਲੇ ਜਾ ਕੇ ਲੜਨਾ ਆ
ਹਾਂਜੀ
ਅਸੀਂ ਉਹਨੂੰ ਨੁਮਾਇੰਦਗੀ ਦਿੱਤੀ ਹੋਈ ਆ ਨਾ ਸਿੱਖ ਕੌਮ ਦੀ
ਹਾਂਜੀ ਹਾਂਜੀ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਕਮੇਟੀ
ਹਾਂ ਉਹਨਾਂ ਦਾ ਕੰਮ ਸੀ ਉਹਨਾਂ ਨੇ ਤਾਂ ਆਪ ਨਾਲ ਹੋ ਕੇ ਉਹ ਸਾਰਾ ਉੱਥੇ ਲਗਵਾਇਆ ਹਨਾ
ਹਾਂਜੀ ਹਾਂਜੀ
ਤੇ ਕਿੰਨੀਆਂ ਬੁੱਕਾਂ ਦੇਖ ਲਓ ਆਪਾਂ ਨੂੰ ਵੇਖਣ ਨੂੰ ਮਿਲਦੀਆਂ ਜਿਹੜੀਆਂ ਗਲਤ ਪ੍ਰਚਾਰ ਕੇ ਸ਼੍ਰੋਮਣੀ ਕਮੇਟੀ ਵੱਲੋਂ ਉਹ ਛਾਪੀਆਂ ਜਾਂਦੀਆਂ
ਹਾਂਜੀ
ਬਾਅਦ ਵਿੱਚ ਅੱਖਾਂ ਮੀਟ ਕੇ ਫਿਰ ਜਦੋਂ ਜ਼ਿਆਦਾ ਰੌਲਾ ਪੈਂਦਾ ਤਾਂ ਉਹਨੂੰ ਖਿੱਚ ਲੈਂਦੇ ਬਾਹਰ
ਹਾਂਜੀ ਇੱਕ ਹੋਰ ਵੀ ਤੁਸੀਂ ਨੋਟ ਕੀਤੀ ਹੋਵੇਗੀ ਉੱਥੇ ਨਾ ਜਿਹੜਾ ਬਾਅਦ ਦੇ ਵਿੱਚ ਇੱਕ ਦੁਕਾਨ ਇੱਕ ਪਾਈ ਗਈ ਆ ਜਿਹਦੇ ਵਿੱਚ ਤੁਸੀਂ ਪੰਜਾਬ ਦੇ ਨਾਲ ਰਿਲੇਟਡ ਜਿਹੜੀਆਂ ਪੁਰਾਣੀਆਂ ਪੁਰਾਤਨ ਵਸਤਾਂ ਨੇ ਜਾਂ ਪੁਰਾਣੀਆਂ ਚੀਜ਼ਾਂ ਨੇ ਉਹ ਲੈ ਸਕਦੇ ਹੋ ਉਹਦੇ ਵਿੱਚ ਤੁਹਾਨੂੰ ਭੰਗੜੇ ਦੇ ਸਟੈਚੂ ਬਹੁਤ ਮਿਲ ਸਕਦੇ ਛੋਟੇ ਛੋਟੇ ਗਿੱਧਾ ਪਾਉਣ ਦੇ
ਹੁਣ ਗੱਲ 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 ਲੰਬੀ ਹੋ ਜਾਣੀ ਇੰਨਾ ਟਾਈਮ ਵੀ ਹਨੇ ਤੁਹਾਡੇ ਕੋਲ
ਨਹੀਂ ਜੀ ਹੈਗੇ 5 ਕੁ ਮਿੰਟ ਆਪਣੇ ਕੋਲ ਜੀ
ਸ਼ੌਪ ਤੇ ਗਿਆ
ਹਾਂਜੀ
ਤੇ ਉੱਥੇ ਉਹ ਜਿੱਦਾਂ ਹੁਣ ਕਿਉਂਕਿ ਸਿੱਖੀ ਤਾਂ ਗਈ ਹੈ ਨਾ
ਹਾਂਜੀ
ਉਹ ਜਿੱਦਾਂ ਹੁਣ ਤੁਸੀਂ ਗੱਲ ਕਰਦੇ ਵੀ ਨਾ ਆਪਣੇ ਲਿਖਾ ਲਿਖਾ ਕੇ ਪੁੱਤ ਸਰਦਾਰਾਂ ਦੇ ਵੀ ਦਿਖਾਲਦੇ ਆ ਸਿਰ ਤੇ ਤਾਂ ਸਿੱਖੀ ਇੰਨੀ ਸਰਦਾਰੀ ਹੈ ਹੀ ਨੀ ਗੀ ਹੁਣ ਪੱਗ ਦੇ ਕੇਸਾਂ ਦੇ ਨਾਲ ਦਾੜੀ ਦੇ ਨਾਲ ਹੀ ਸਰਦਾਰ ਦੀ ਪਹਿਚਾਣ ਆ ਉਹ ਅਸੀਂ ਗਵਾ ਲਈ ਹੈ ਨਾ ਤੇ ਉਹ ਹੁਣ ਬੁੱਤ ਲਿਆ ਲਿਆ ਕੇ ਘਰਾਂ ਚ ਰੱਖ ਲੈਂਦੇ ਆ ਸਿੰਘ ਸਾਹਿਬ ਦੇ ਹਨਾ
ਹਾਂਜੀ ਹਾਂ ਬਾਦਸ਼ਾਹ ਛੋਟਾ ਜਿਹਾ ਬਹੁਤ
ਮੈਂ ਸ਼ੋਪ ਤੇ ਗਿਆ ਤਾਂ ਉਹਨੇ ਉੱਤੇ ਲੈ ਕੇ ਲਾਇਆ ਕਹਿੰਦੇ ਸਿੰਘ ਸਾਹਿਬ ਸਪੈਸ਼ਲ ਤੇ
ਅੱਛਾ ਜੀ
ਦੱਸ ਮੇਰੇ ਨਾ ਕਿੱਥੇ ਸਾਡੀ ਸੋਚ ਹਨਾ ਚਲੇ ਗਈ ਆ
ਜਾਣੀ ਕਿ ਉਹ ਜਿਹੜਾ
ਨਿਊਜ਼ੀਲੈਂਡ ਦੀ ਗੱਲ ਆ ਇਹ
ਹਾਂ ਜਿਹੜਾ ਨਿਹੰਗ ਸਿੰਘ ਦਾ ਬੁੱਤ ਆ ਉਹ ਵੀ ਹੁਣ ਸਪੈਸ਼ਲ ਤੇ ਲੱਗਣ ਲੱਗ
ਪਿਆ ਉਹ ਤੇ ਹੁਣ ਲੈ ਕੇ ਲਾਇਆ ਸਿੰਘ ਸਾਹਿਬ ਸਪੈਸ਼ਲ ਤੇ
ਹਾਂਜੀ
ਮੈਂ ਕਿਹਾ ਬਾਕੀ ਸਾਡੇ ਜਥੇਦਾਰ ਹੈ ਹੀ ਸਪੈਸ਼ਲ ਦੇ ਆ ਤਾਂ ਉਹ ਵੀ ਕੀ ਕਰਨ
ਹਾਂਜੀ ਹਾਂ
ਇਹ ਆਪ ਕਰਾਉਂਦੇ ਨਾ ਆਪਣੇ
ਪਰ ਇਹ ਜੀ ਇੱਕ ਬਹੁਤ ਦੁਖਦਾਈ ਗੱਲ
ਦੁਖਦਾਈ ਆ ਜਿੱਦਾਂ ਤਰਾਸਦੀ ਆ ਕੌਮ ਦੀ ਇਹ ਚੀਜ਼ਾਂ ਨੂੰ ਸਾਂਭਣ ਦੀ ਲੋੜ ਆ ਜਿੱਦਾਂ
ਹਾਂਜੀ
ਪਰ ਸਾਂਭ ਨੀ ਰਹੇ ਜਿਨ੍ਹਾਂ ਨੂੰ ਜ਼ਿੰਮੇਵਾਰੀ ਜਿੱਥੋਂ ਤੁਸੀਂ ਇਤਿਹਾਸ ਸ਼ੁਰੂ ਕੀਤਾ ਸੀ ਨਾ ਘੁੰਮ ਘੁੰਮਾ ਕੇ ਗੱਲ ਉੱਥੇ ਆ ਜਾਂਦੀ ਆ ਵੀ ਜਿੱਥੇ ਅਸੀਂ ਪੁਰਾਤਨ ਇਤਿਹਾਸ ਨੂੰ ਵਿਚਾਰਦੇ ਨਾਲ ਨਾਲ ਅੱਜ ਨੂੰ ਵੀ ਵਿਚਾਰਨਾ ਜ਼ਰੂਰੀ ਆ ਕਿਉਂਕਿ ਉਹੀ ਚੀਜ਼ਾਂ ਸਰਕਾਰ ਨੇ ਵਿੱਚ ਸਾਡੇ ਵਾੜ ਵਾੜ ਕੇ ਬੰਦੇ ਹਨਾ
ਸਾਰੇ
ਉੱਥੇ ਉਹ ਕਰ ਦਿੱਤੇ ਆ ਉਹਨਾਂ ਦੇ ਹੱਥ ਸਾਰੀ ਦੇਖ ਰੇਖ ਹੈਗੀ ਆ ਤੇ ਜੇ ਹੁਣ ਵੀ ਕੌਮ ਨਾ ਸਮਝੀ ਤਾਂ ਉਹ ਦਿਨ ਦੂਰ ਨੀ ਉਹ ਜਿਹੜਾ ਨਰੈਣੂ ਮਹੰਤ ਵਾਲਾ ਕੰਮ ਜਿਹੜਾ ਦੁਬਾਰਾ ਫੇਰ ਹੋਊਗਾ
ਹਾਂਜੀ ਦੇਖੋ ਵੀਰ ਜੀ ਗੱਲ ਏਦਾਂ ਵੀ ਕਹਿੰਦੇ ਹੁੰਦੇ ਵੀ ਆਪਾਂ ਵਫ਼ਾਦਾਰ ਆਪਾਂ ਮੰਨਦੇ ਆ ਕੂਕਰ ਨੂੰ ਬਹੁਤ ਵਫ਼ਾਦਾਰ ਮੰਨਦੇ ਠੀਕ ਹੈ ਜੀ ਤੇ ਆਪਾਂ ਵੀ ਗੁਰੂ ਦੇ ਕੁੱਕਰ ਆ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਭਾਈਚਾਰੇ ਨੂੰ ਜਗਾਉਂਦੇ ਰਹੀਏ
ਨਹੀਂ ਨਹੀਂ ਉਹੀ ਤਾਂ ਗੱਲ ਹੈ ਨਾ ਵੀ ਜੇ ਹੁਣ ਸਾਰੇ ਜਣੇ ਨਾਲ ਸਹਿਯੋਗ ਕਰਨ ਫੇਰ ਗੱਲ ਬਣਨੀ ਹੈ ਨਾ
ਹਾਂਜੀ
ਇੱਕ ਇਕੱਲਾ ਵੀ ਕੀ ਕਰ ਲਊਗਾ
ਹਾਂਜੀ ਹਾਂਜੀ
ਤੇ ਸਾਰੇ ਗਾਹ ਤੇ ਗਾਹ ਇਹ ਚੀਜ਼ ਨੂੰ ਪਿਰਤ ਜਿਹੜੀ ਪਾਈ ਹੋਈ ਆ ਇਹਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰਨ ਸਹਿਯੋਗ ਦੇਣ
ਹਾਂਜੀ
ਗਾਹ ਤੇ ਗਾਹ ਕਮੇਟੀਆਂ ਦੇ ਵਿੱਚ ਮੈਂਬਰ ਇਹੋ ਜਿਹੇ ਸਾਹਮਣੇ ਲਿਆਂਦੇ ਜਾਣ ਜਿਹਨਾਂ ਦੇ ਅੰਦਰ ਸਿੱਖੀ ਦਾ ਦਰਦ ਹੋਵੇ ਨਾ ਜਿਹੜੇ ਇਸ ਦਿਖਾਤ ਨੂੰ ਸਮਝਦੇ ਹੋਣ ਤੇ ਇਹਨੂੰ ਰੋਕਣ ਦੀ ਕੋਸ਼ਿਸ਼ ਕਰਨ ਇਹੋ ਜਿਹੇ ਪ੍ਰਬੰਧਕ ਮੋਹਰਿਆਂ ਫੇਰੀ ਆ ਹੁਣ ਜਿੱਦਾਂ ਪਿਛਲੀ ਵਾਰੀ ਤੁਸੀਂ ਗੱਲ ਕਰਦੇ ਸੀ ਗੁਰਦੁਆਰਾ ਸਾਹਿਬ ਦੀ ਵੀ ਕੈਲੰਡਰ ਤਾਂ ਸਾਰੇ ਛਪਾ ਕੇ ਰੱਖ ਲੈਂਦੇ ਆ ਪਰ ਉਹਨੂੰ ਮੰਨਦਾ ਕੋਈ ਨੀ ਹੈ ਨਾ ਹੁਣ ਜਿੱਦਾਂ ਆਪਾਂ ਅਰਦਾਸ ਤੋਂ ਬਾਅਦ ਵਿਸ਼ੇਸ਼ ਪ੍ਰੋਗਰਾਮ ਖੜ ਕੇ ਸੈਕਟਰੀ ਦੱਸਦਾ ਆ ਨਾ ਤੇ ਉਹ ਕਹਿੰਦਾ ਜੀ ਆਉਂਦੇ ਐਤਵਾਰ ਨੂੰ ਜਾਂ ਸ਼ੁੱਕਰਵਾਰ ਨੂੰ ਫਲਾਨੇ ਪਰਿਵਾਰ ਵੱਲੋਂ ਅਖੰਡ ਪਾਠ ਹੋਊਗਾ ਜਾਂ ਆਹ ਦੇਣੇ ਆ ਹਨਾ ਤੇ ਏਦਾਂ ਹੋਊਗਾ ਜਾਂ ਕਾਰਾਂ ਦੀ ਪਾਰਕਿੰਗ ਹੋਰ ਸਾਰਾ ਕੁਛ ਏਦਾਂ ਦੀਆਂ ਸੂਚਨਾਵਾਂ ਸਾਰੀਆਂ ਉੱਥੋਂ ਜਾਰੀ ਹੋ ਜਾਂਦੀਆਂ ਪਰ ਕਦੇ ਵੀ ਜਿਹੜਾ ਆਉਂਦੇ ਐਤਵਾਰ ਨੂੰ ਗੁਰਪੁਰਬ ਆਉਣਾ ਉਹਦੇ ਬਾਰੇ ਨਹੀਂ ਦੱਸਿਆ ਜਾਂਦਾ ਵੀ ਨਾਨਕ ਸ਼ਾਹੀ ਕੈਲੰਡਰ ਆ ਉਹਦੇ ਮੁਤਾਬਕ ਆਉਣ ਵਾਲੇ ਜਿਹੜੇ ਵੀਕਐਂਡ ਦੇ ਉੱਤੇ ਵੀ ਫਲਾਨੇ ਗੁਰੂ ਸਾਹਿਬ ਦਾ ਏਦਾਂ ਗੁਰਪੁਰਬ ਆਉਣਾ ਆ ਜੇ ਏਦਾਂ ਉੱਥੋਂ ਉਹ ਸੂਚਿਤ ਕਰਨ ਗਾਹਾਂ ਤਾਂ ਹੀ ਜਾਗ ਲੱਗੂਗਾ ਨਾ ਬੱਚਿਆਂ ਨੂੰ ਪਤਾ ਲੱਗੂ ਉਹ ਜਦੋਂ ਅਰਦਾਸ ਹੋ ਜਾਂਦੀ ਹੁਕਮਨਾਮਾ ਵੀ ਆ ਜਾਂਦਾ ਬਾਅਦ ਚ ਫੇਰ ਸੈਕਟਰੀ ਦੱਸਦਾ ਵੀ ਅੱਜ ਦਾ ਜਿਹੜਾ ਦੀਵਾਨ ਸੀ ਉਹ
ਅੱਖਾਂ
ਜਿਦਾਂ ਗਲਤ ਨੀ ਕਹਿ ਰਹੇ
ਤੁਸੀਂ
ਜੇਕਰ ਜੇ ਇੱਕ ਹਫਤਾ ਪਹਿਲਾਂ ਉੱਥੋਂ ਸਾਰੇ ਪ੍ਰੋਗਰਾਮ ਲਿਖੇ
ਦੱਸੇ
ਪਹੁੰਚਣਾ ਗੁਰਪੁਰਬ ਮਨਾਇਆ ਜਾਊਗਾ ਨਾ ਕਿੰਨਾ ਚਾਅ ਪੈਦਾ ਹੁੰਦਾ ਆ ਨਾ
ਨਹੀਂ ਵੀਰ ਜੀ ਇੱਕ ਹੋਰ ਵੀ ਗੱਲ ਆ ਵੀ ਹੁਣ ਇੰਨੇ ਸਾਡੇ ਕੋਲ ਸਾਧਨ ਹੋ ਗਏ ਆ ਅਸੀਂ ਉਹ ਪ੍ਰਪੇਅਰ ਕਰ ਸਕਦੇ ਆ ਸਾਰੀਆਂ ਚੀਜ਼ਾਂ ਸਾਡੇ ਕੋਲ ਜਿੱਥੇ ਅਸੀਂ ਸਾਲ ਦੇ ਵਿੱਚ ਇੱਕ ਕੈਲੰਡਰ ਪੂਰਾ ਛਾਪ ਕੇ ਸੰਗਤੀ ਰੂਪ ਦੇ ਵਿੱਚ ਵੰਡਦੇ ਆ ਉਹਦੇ ਉੱਤੇ ਜਿਹੜੇ ਦਿਨ ਤਿਉਹਾਰ ਦਿੱਤੇ ਹੋਏ ਆ ਅਸੀਂ ਉਹਨਾਂ ਨੂੰ ਵੀ ਕਿਉਂ ਨਹੀਂ ਪ੍ਰਪੇਅਰ ਕਰ ਸਕਦੇ
ਬਸ ਗੱਲ ਤਾਂ ਹਾ ਹੀ ਆ ਨਾ ਮੈਂ ਇਹੀ ਚੀਜ਼ ਕਹਿਣੀ ਚਾਹੁੰਦਾ ਸੀ ਵੀ ਉੱਥੋਂ ਅਨਾਉਂਸ ਕੀਤਾ ਜਾਣਾ ਚਾਹੀਦਾ ਆ ਨਾ ਇਸ ਡੇਟ ਨੂੰ ਆ ਗੁਰਪੁਰਬ ਆ ਰਿਹਾ ਆ ਸ਼ਾਮ ਦਾ ਦੀਵਾਨ ਹੋਊਗਾ ਜਾਂ ਕਿੱਦਾਂ ਵੀ ਆ ਨਾ ਸਾਰਾ ਰੱਖ ਕੇ
ਪ੍ਰੋਗਰਾਮ ਨਹੀਂ ਦੇਣੇ ਪਰ ਮਸਲਾ ਆ ਜਾਂਦਾ ਵੀ ਸਾਡੇ ਜਿਹੜੇ ਗੋਲਕ ਦਾ ਮਸਲਾ ਸਭ ਤੋਂ ਵੀ ਪੈਸਾ ਕਿੱਦਾਂ ਆਉਣਾ ਉਹ ਚੀਜ਼ ਜਿਹੜੀ ਸਾਡੇ ਫਿਰ ਉੱਥੇ ਆ ਕੇ ਅਸੀਂ ਮਾਰ ਖਾ ਰਹੇ ਹਾਂ ਅਸੀਂ ਸਿਧਾਂਤਕ ਤੌਰ ਤੇ ਗਿਰ ਚੁੱਕੇ ਹਾਂ
ਤੇ ਕੌਮ ਫੇਲ ਵੀ ਇਹਨਾਂ ਕਾਰਨਾਂ ਕਰਕੇ ਹੋਈ ਹੈ ਨਾ
ਹਾਂਜੀ ਹਾਂ
ਨਹੀਂ ਤੇ ਜਿੱਦਾਂ ਹੁਣ ਮੂਵਮੈਂਟ ਚੱਲੀ ਸੀਗੀ ਕੋਈ ਨਾ ਪ੍ਰਾਪਤੀ ਵੀ ਹੋ ਜਾਣੀ ਸੀ ਪਰ ਇਹਨਾਂ ਚੀਜ਼ਾਂ ਨੇ ਥੱਲੇ ਲਾਤਾ ਨਾ ਸਾਰਾ
ਹਾਂਜੀ ਇੱਥੇ ਹੀ ਇੱਥੇ ਨਾਲ ਹੀ ਇਹ ਤਾਂ ਹੈ ਜੀ ਸਾਡੇ ਕਮੇਟੀਆਂ ਵਾਲੇ ਤਾਂ ਇਹ ਗੱਲ ਕਹਿੰਦੇ ਵੀ ਕਿਹਦਾ ਕਿਹਦਾ ਸ਼ਹੀਦੀ ਪਰਵ ਮਨਾਈਏ ਸ਼ਹੀਦ ਤਾਂ ਬਹੁਤ ਆ ਇੱਥੇ ਤੱਕ ਵੀ ਗੱਲਾਂ ਕਰ ਦਿੱਤੀਆਂ ਸੋ ਫਿਰ ਫਿਰ ਸ਼ਹੀਦਾਂ ਦੇ ਨਾਂ ਦੇ ਉੱਤੇ ਖੜ ਖੜ ਕੇ ਸਟੇਜ ਤੋਂ ਨਾਰੇ ਵੀ ਲਾਉਣੇ
ਆਪਣੇ ਪਲੇਟਫਾਰਮ ਤੇ ਪਹੁੰਚ ਸਕਦੀ ਆ ਚਲੋ ਪ੍ਰਮਾਤਮਾ ਸਮਤ ਬਖਸ਼ੇ ਸਾਰਿਆਂ ਨੂੰ ਤੇ ਬਾਕੀ ਤੁਹਾਡਾ ਪ੍ਰੋਗਰਾਮ ਹੁਣ ਤਕਰੀਬਨ ਫਿਨਿਸ਼ ਹੁੰਦੇ ਫੇਰ ਨੈਕਸਟ ਟਾਈਮ ਫੇਸ ਹੋਏ ਨਾ ਪਰ ਤਾਂ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਸੀਗਾ ਚੰਗੇ
ਵਾਹਿਗੁਰੂ ਵੀਰ ਸਾਹਿਬ ਸਿੰਘ ਜੀ ਆਪਾਂ ਪ੍ਰੋਗਰਾਮ ਵੀ ਆਪਣਾ ਦੋ ਤਿੰਨ ਮਿੰਟ ਹੀ ਰਹਿੰਦੇ ਨੇ
ਹਾਂਜੀ ਤੇ ਠੀਕ ਹੈ ਜੀ ਆਪਾਂ ਨੂੰ ਖਤਮ ਕਰਦੇ ਹਾਂ
ਜੀ
ਸਮਾਪਤੀ ਵੱਲ ਨੂੰ ਵਧਦੇ ਹਾਂ ਠੀਕ ਹੈ ਕਿ ਅਸੀਂ ਜਿਹੜਾ ਪ੍ਰੋਗਰਾਮ ਪੇਸ਼ ਕਰਦੇ ਹਾਂ ਇਸ ਦੇ ਵਿੱਚ ਜੋ ਹਾਲਾਤ ਨੇ ਅੱਜ ਦੇ ਹਾਲਾਤ ਨੇ ਠੀਕ ਹੈ ਕਿ ਇਹ ਚ ਕੋਈ ਦੋ ਰਾਵਾਂ ਨਹੀਂ ਕਿ ਅੱਜ ਦੇ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਸਿੱਖ ਕੌਮ ਦੇ ਲਈ ਪਰ ਅਸੀਂ ਨਿਰਾਸ਼ਾਵਾਦੀ ਨਹੀਂ ਆ ਆਪਣਾ ਇਤਿਹਾਸ ਅਸੀਂ ਪੜ੍ਹ ਕੇ ਜਦੋਂ ਦੇਖਦੇ ਹਾਂ ਜਦੋਂ ਈਵਨ ਜਦੋਂ ਆਪਾਂ ਜਿਹੜਾ ਅੱਜ ਦਾ ਸਾਡਾ ਪ੍ਰੋਗਰਾਮ ਸਮਰਪਿਤ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਇੱਕ ਸਮੇਂ ਹਾਲਾਤ ਇਹੋ ਜਿਹੇ ਸੀ ਕਿ ਜਦੋਂ ਸਾਰਿਆਂ ਨੂੰ ਇਉਂ ਲੱਗਣ ਲੱਗਾ ਕਿ ਜਿਵੇਂ ਕਿ ਬਈ ਸਿੱਖ ਕੌਮ ਇਹ ਹਾਲਾਤ ਬਹੁਤ ਵਾਰੀ ਆਏ ਨੇ ਸਿੱਖ ਕੌਮ ਦੇ ਉੱਤੇ ਜਦੋਂ ਦੁਸ਼ਮਣ ਜਮਾਤ ਨੂੰ ਇਹ ਲੱਗਦਾ ਕਿ ਸਿੱਖ ਕੌਮ ਖਤਮ ਅੱਜ ਕੇ ਕੱਲ੍ਹ ਪਰ ਗੁਰੂ ਸਾਹਿਬਾਨ ਦੀ ਜਿਹੜੀ ਦਿੱਤੀ ਸ਼ਕਤੀ ਕੁਛ ਇਸ ਤਰ੍ਹਾਂ ਦੀ ਹੈ ਕਿ ਕੁਛ ਇਸ ਤਰੀਕੇ ਦੇ ਨਾਲ ਇਹ ਕੌਮ ਉੱਠਦੀ ਹੈ ਜਿਸ ਦਾ ਕਿਸੇ ਨੂੰ ਵੀ ਅਹਿਸਾਸ ਵੀ ਨਹੀਂ ਹੁੰਦਾ ਕਿ ਕਿਵੇਂ ਇਹ ਸਾਰਾ ਕੁਝ ਵਾਪਰ ਗਿਆ ਅੱਜ ਵੀ ਦੇਖਿਆ ਜਾਵੇ ਵੀਰ ਕੁਲਦੀਪ ਸਿੰਘ ਜੀ ਜਿਹੜੀ ਇੱਕ ਕਾਨਫਰੰਸ ਕੀਤੀ
ਕੈਨੇਡਾ ਦੇ ਵਿੱਚ
ਅਮਰੀਕਾ ਦੇ
ਵਿੱਚ
ਕੈਨੇਡਾ ਕੈਨੇਡਾ ਜਾਂ ਅਮਰੀਕਾ ਦੇ ਵਿੱਚ ਹੋਈ ਹੈ ਜਿਸ ਦਾ ਜਿਵੇਂ ਉਹਨਾਂ ਨੇ ਜ਼ਿਕਰ ਕੀਤਾ ਕਿ 10 ਘੰਟੇ ਲਗਾਤਾਰ ਉਹ ਚੱਲੀ
ਹਾਂ ਜੀ
ਤੇ ਜਿੰਨੇ ਵੀ ਸੁਣਨ ਵਾਲੇ ਸੀ ਜਿਹੜਾ ਜਿਹੜਾ ਉਹ ਸੀਗਾ
ਹਾਲ
ਸੀ ਭਰਿਆ ਸੀ
ਹਾਂ ਜੀ
ਤੇ ਉਸ 10 ਘੰਟੇ ਲਗਾਤਾਰ ਬੈਠ ਕੇ ਵੀ ਉਹਨਾਂ ਨੇ ਸਾਰੇ ਵਿਚਾਰ ਸੁਣੀ ਇੱਕ ਤਰ੍ਹਾਂ ਦੇ ਨਾਲ ਇੱਕ ਇੱਕ
ਜਾਗੇ
ਸਾਰ ਵੀ ਨੇ
ਹਾਂ ਜੀ ਹਾਂ
ਇਹ ਮਤਲਬ ਠੀਕ ਹੈ ਕਿ ਹਲੇ ਮਤਲਬ ਬਹੁਤ ਮੁੱਢਲੀ ਸਟੇਜ ਮੁੱਢਲੀ ਆਪਾਂ ਉਹਤੇ ਤੇ ਆ ਜਿਵੇਂ ਜਿਵੇਂ ਵੀ ਇਹ ਇਸ ਵਿੱਚ ਵਾਧਾ ਹੋਵੇਗਾ ਜ਼ਰੂਰ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਾਪਤੀ ਹੋਊਗੀ ਤੇ ਆਪਾਂ ਜਿਹੜੀ ਆਪਣੀ ਕੋਸ਼ਿਸ਼ ਹੈ ਕਿ ਜਿੰਨਾ
ਪਰ ਇਸ ਦੇ ਨਾਲ ਜਿਹੜੀ ਵਿਚਾਰ ਹੈ ਉਹਨੂੰ ਵਿਚਾਰ ਲੈਣਾ ਜ਼ਰੂਰ ਚਾਹੀਦਾ ਕਿਉਂਕਿ ਵਿਚਾਰ ਦੇ ਵਿੱਚੋਂ ਹੀ ਕੁਝ ਨਾ ਕੁਝ ਤੱਥ ਤੇ ਕੁਝ ਨਾ ਕੁਝ ਰਸਤਾ ਇੱਕ ਰਾਹ ਮਿਲਦਾ ਹੈ
ਹਾਂਜੀ ਹਾਂਜੀ
ਕਈਆਂ ਨੂੰ ਚੱਲਦੇ ਪ੍ਰੋਗਰਾਮ ਦੇ ਦੌਰਾਨ ਕੋਈ ਗੱਲ ਚੰਗੀ ਨਾ ਲੱਗੀ ਹੋਵੇ ਕੋਈ ਅਸੀਂ ਕੁਛ
ਹਾਂਜੀ ਮਤਲਬ
ਸਿਧਾਂਤਕ ਤੌਰ ਦੇ ਉੱਤੇ ਕਿਸੇ ਨੂੰ ਕੋਈ ਗਲਤ ਲੱਗੀ ਹੋਵੇ ਉਹਦੇ ਲਈ ਅਸੀਂ ਖਿਮਾ ਦੇ ਜਾਚਕ ਹਾਂ ਆਉਣ ਵਾਲੇ ਦਿਨਾਂ ਵਿੱਚ ਜਿਵੇਂ ਗੁਰੂ ਨੇ ਚਾਹਿਆ ਤਿਵੇਂ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰੀ ਭਰਾਂਗੇ ਜੀ ਤਦ ਤੱਕ ਲਈ ਆਪ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਨਿ ਸਾਰੇ ਸਾਨੇ ਸਾਰੇ ਮਾਂ ਪਵਰ ਨੇ ਮਾਂ ਪਾਮਾ ਪਨਿ ਸਾਰੇ ਗਏ ਪੰਡਾਲ ਗੁਰਾਂ ਦੇ ਸੰਗਤ ਸੀ ਨਾਲ ਗੁਰਾਂ ਦੇ ਸਜ ਗਏ ਪੰਡਾਲ ਗੁਰਾਂ ਦੇ ਸੰਗਤ ਸੀ ਨਾਲ ਗੁਰਾਂ ਦੇ ਬਿਜਲੀ ਗੜਕੀ ਅਸਮਾਨੋ ਕੱਢ ਕੇ ਕਿਰਪਾਨ ਮਿਆਨੋ